ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹਾ ਤਨ ਕੀ ਇਹਾ ਬਡਾਈ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹਾ ਤਨ ਕੀ ਇਹਾ ਬਡਾਈ ਕਾਹੇ ਭਈਆ ਫਿਰ ਤਾਉ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਹਾਉ ਜਿਉਂ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਕਰੀਐ ਭੂਤ ਰਹਿਣ ਕਿਉਂ ਦੀਆ ਦੇਹੋਰੀ ਲਓ ਬਰੀ ਨਾਰ ਸੰਗ ਭਾਈ ਆਗੈ ਸੱਜਣ ਸੁਹਿਲਾ ਮਰ ਕੱਟ ਲਓ ਸਭ ਲੋਕ ਕੁਟੰਬ ਭਾਇਓ ਆਗੈ ਹੰਸ ਅਕੇਲਾ ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਗੁਰਦੁਆਰਾ ਮੰਜੀ ਸਾਹਿਬ ਜੀ ਪਾਵਨ ਅਸਥਾਨ 'ਤੇ ਆਏ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਅੱਜ ਦਾ ਪਾਵਨ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ, ਤਨ ਤਨ ਬਾਬਾ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਰਾਗ ਸੋਰਠ ਵਿੱਚ ਪਾਵਨ ਮੁੱਖ ਵਾਕ ਹੈ। ਗੁਰੂ ਜੀ ਦੀਆਂ ਅਸੀਸਾਂ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ
ਸ੍ਰੀ ਵਾਹ।
ਸੰਸਾਰ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਇਹਨੂੰ ਗੁਰੂ ਜੀ ਨੇ ਧੂੰਏ ਦਾ ਪਹਾੜ ਵੀ ਆਖਿਆ ਹੈ, ਇਹਨੂੰ ਮੁਸਾਫਰਖਾਨਾ ਵੀ ਆਖਿਆ ਹੈ, ਇਹਨੂੰ ਨਾ ਰਹਿਣ ਵਾਲੀ ਮੁਕਾਮੇ ਦੁਨੀਆ ਫਾਨੀ ਵੀ ਆਖਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੇਰੇ ਕਰਤਾਰ ਨੇ ਇੱਕ ਨਿਜ਼ਮ ਬਣਾਇਆ ਹੈ, ਇਸ ਦੁਨੀਆ ਵਿੱਚ ਬੜੇ ਬੜੇ ਰਾਜੇ ਆਏ, ਪੀਰ ਆਏ, ਪੈਗੰਬਰ ਆਏ, ਪਰ ਸਰੀਰਕ ਰੂਪ ਵਿੱਚ ਅਜੇ ਤੱਕ ਇੱਥੇ ਕਿਸੇ ਨੂੰ ਪੱਕੇ ਰਹਿਣ ਦੀ ਆਗਿਆ ਨਹੀਂ ਮਿਲੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਸ ਤਰ੍ਹਾਂ ਕਹਿ ਲਓ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਕਿਤੇ ਹਜ਼ੂਰ ਕਹਿੰਦੇ ਨੇ, ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕਹੂ ਪਈ ਆਵੇ। ਸੰਸਾਰ ਇੱਕ ਐਸਾ ਤਮਾਸ਼ਾ ਹੈ ਜਿਹੜਾ ਸਦਾ ਵਾਸਤੇ ਨਹੀਂ ਰਹਿੰਦਾ, ਇਸ ਤਮਾਸ਼ੇ ਵਿੱਚ ਆਣ ਕੇ ਜੀਵ ਚਲਿਆ ਜਾਂਦਾ ਹੈ। ਅਤੇ ਹਜ਼ੂਰ ਕਹਿੰਦੇ ਨੇ, ਜਦੋਂ ਸਾਨੂੰ ਪਰਮੇਸ਼ਰ ਇਸ ਦੁਨੀਆ 'ਤੇ ਘੱਲਦਾ ਹੈ, ਉਦੋਂ ਸਾਡਾ ਜਨਮ ਹੁੰਦਾ ਹੈ। ਉਹ ਪਰਮੇਸ਼ਰ ਜਦੋਂ ਸਾਨੂੰ ਵਾਪਸ ਬੁਲਾ ਲਏ, ਉਦੋਂ ਸਾਡੀ ਮੌਤ ਹੁੰਦੀ ਹੈ। ਇਹ ਜੱਗ ਨਾ ਰਹਿਣ ਵਾਲਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਸ ਤਰ੍ਹਾਂ ਦੇ ਯੋਗੀ ਲੋਕ ਵੀ ਆਸਣ ਵਿਛਾ ਕੇ ਬੈਠੇ ਨੇ। ਯੋਗੀ ਤਾਂ ਆਸਣ ਕਰ ਬਹਿ, ਮੁੱਲਾਂ ਬਹਿ ਮੁਕਾਮ। ਮੁੱਲਾਂ ਵੀ ਤਕੀਏ ਵਿੱਚ ਬੈਠਾ ਹੈ, ਯੋਗੀ ਵੀ ਆਸਣ ਵਿਛਾ ਕੇ ਬੈਠਾ ਹੈ। ਹਜ਼ੂਰ ਕਹਿੰਦੇ ਨੇ, ਪੰਡਿਤ ਵਖਾਣੇ ਪੋਥੀਆਂ। ਇਹ ਜਿਹੜੇ ਪੰਡਿਤ ਲੋਕ ਨੇ, ਇਹ ਵੀ ਪੋਥੀਆਂ ਪੜ੍ਹ ਪੜ੍ਹ ਕੇ ਸੁਣਾਉਂਦੇ ਨੇ, ਤੁਰ ਜਾਣਾ ਹੈ, ਇੱਥੇ ਕਿਸੇ ਨੇ ਨਹੀਂ ਰਹਿਣਾ। ਪੰਡਿਤ ਵਖਾਣੇ ਪੋਥੀਆਂ, ਸਿੱਧ ਬਹੇ ਦੇਵ ਅਸਥਾਨ। ਜਿਹੜੇ ਸਿੱਧ ਲੋਕ ਹਨ, ਇਹ ਵੀ ਸ਼ਿਵ ਮੰਦਰਾਂ 'ਚ ਬੈਠੇ ਇਹੀ ਗੱਲ ਕਹਿੰਦੇ ਨੇ। ਪਰ ਹਜ਼ੂਰ ਕਹਿੰਦੇ ਨੇ, ਸੁਰ ਸਿੱਧ ਗਾਣ ਗੰਧਰਵ ਮੋਣ ਜਨ ਸ਼ੇਖ ਪੀਰ ਸਲਾਰ। ਭਾਵੇਂ ਕੋ ਦੇਵਤਾ ਹੈ, ਭਾਵੇਂ ਕੋ ਦੈਂਤ ਹੈ, ਭਾਵੇਂ ਕੋ ਮਨੁੱਖ ਹੈ, ਭਾਵੇਂ ਕੋ ਸ਼ਿਵ ਜੀ ਦਾ ਉਪਾਸ਼ਕ ਹੈ, ਹਜ਼ੂਰ ਕਹਿੰਦੇ ਨੇ, ਸੁਰ ਸਿੱਧ ਗਾਣ ਗੰਧਰਵ ਮੋਣ ਜਨ। ਬੜੇ ਬੜੇ ਰਿਸ਼ੀ ਮੁਨੀ ਵੀ ਆਏ। ਸੁਰ ਨਿਧ ਗਾਣ ਗੰਧਰਵ ਮੋਣ ਜਨ ਸ਼ੇਖ ਪੀਰ ਸਲਾਰ। ਬੜੇ ਬੜੇ ਸ਼ੇਖ ਵੀ ਇੱਥੇ ਆਏ, ਬੜੇ ਬੜੇ ਸਰਦਾਰ ਲੋਕ ਵੀ ਆਏ। ਪਰ ਹਜ਼ੂਰ ਕਹਿੰਦੇ ਨੇ, ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ। ਭਾਈ ਆਪੋ ਆਪਣੀ ਵਾਰੀ 'ਤੇ ਇੱਥੋਂ ਸਾਰਿਆਂ ਨੂੰ ਜਾਣਾ ਪੈਂਦਾ ਹੈ। ਹਜ਼ੂਰ ਜਦੋਂ ਬਗਦਾਦ ਵਿੱਚ ਗਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਉਚਾਰਿਆ ਫਾਰਸੀ ਵਿੱਚ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਮ ਜ਼ੇਰ ਜ਼ਿਮੀ ਦੁਨੀਆ ਪੀਰਾਂ ਮਸਾਇਕਾਂ ਰਾਇਆ। ਭਾਵੇਂ ਕੋ ਦੁਨੀਆ 'ਚ ਪੀਰ ਹੈ, ਭਾਵੇਂ ਕੋ ਸ਼ੇਖ ਹੈ, ਭਾਵੇਂ ਕੋ ਮਸਾਇਕ ਹੈ, ਹਜ਼ੂਰ ਕਹਿੰਦੇ ਨੇ, ਅਸੀਂ ਸਾਰੇ ਇੱਕ ਦਿਨ ਧਰਤੀ ਥੱਲੇ ਦੱਬੇ ਜਾਣ ਵਾਲੇ ਹਾਂ। ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ 17 ਦਿਨ ਦੇ ਕਰੀਬ ਰਹੇ। ਜਦੋਂ ਵੀ ਬਾਬਾ ਨਾਨਕ ਜੀ ਤੁਰ ਲੱਗਦੇ ਨੇ, ਉਹ ਦਸਤਗੀਰ ਪੀਰ ਚਰਨਾਂ ਨੂੰ ਫੜ ਲੈਂਦਾ ਹੈ, ਮਹਾਰਾਜ ਇੱਕ ਦਿਨ ਹੋਰ ਠਹਿਰੋ। ਔਰ ਇੱਕ ਇੱਕ ਦਿਨ ਕਰਕੇ 17 ਦਿਨ ਉਹਨੇ ਗੁਰੂ ਨਾਨਕ ਸਾਹਿਬ ਨੂੰ ਬਗਦਾਦ ਵਿੱਚ ਰੱਖਿਆ, ਚਰਨ ਪਰਸਦਾ ਰਿਹਾ, ਸਤਸੰਗ ਹੁੰਦਾ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਦਿਨ ਸ਼ਬਦ ਉਚਾਰਨ ਕੀਤਾ, ਹਜ਼ੂਰ ਕਹਿੰਦੇ ਨੇ, ਹਮ ਜ਼ੇਰ ਜ਼ਿਮੀ ਦੁਨੀਆ ਪੀਰਾਂ ਮਸਾਇਕਾਂ ਰਾਇਆ, ਮੇਰ ਵੱਧ ਬਾਦਸ਼ਾਹ ਆਫਜੂ ਖੁਦਾਇਆ। ਉੱਥੇ ਬਾਦਸ਼ਾਹ ਬੈਠਾ ਸੀ, ਬਾਬਾ ਨਾਨਕ ਜੀ ਉਸ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ, ਮਿਹਰਵਾਦ ਬਾਦਸ਼ਾਹ, ਆਹ ਜਿਹੜਾ ਬਾਦਸ਼ਾਹ ਬੈਠਾ ਹੈ ਇਹ ਵੀ ਨਾ ਰਹਿਣ ਵਾਲਾ ਹੈ। ਹਜ਼ੂਰ ਫਿਰ ਕਹਿੰਦੇ ਨੇ, ਨਾ ਦੇਵ ਦਾਨ ਮੰਨਰਾ, ਨਾ ਇੱਥੇ ਕੋ ਦੇਵਤਾ ਰਹਿਣ ਵਾਲਾ ਹੈ, ਨਾ ਇੱਥੇ ਕੋ ਦੈਂਤ ਰਹਿਣ ਵਾਲਾ ਹੈ, ਨਾ ਇੱਥੇ ਕੋ ਮਨੁੱਖ ਰਹਿਣ ਵਾਲਾ ਹੈ, ਨਾ ਦੇਵ ਦਾਨ ਮੰਨਰਾ, ਨਾ ਸਿੱਧ ਸਾਧਕਾ ਤਰਾ। ਹਜ਼ੂਰ ਕਹਿੰਦੇ, ਇੱਥੇ ਸਿੱਧ ਵੀ ਨਹੀਂ ਰਹਿੰਦੇ, ਜੋਗੀ ਵੀ ਨਹੀਂ ਰਹਿੰਦੇ, ਕਿਸੇ ਨੂੰ ਰਹਿਣ ਦੀ ਆਗਿਆ ਨਹੀਂ ਮਿਲੀ। ਅਸਤ ਏਕ ਦਿਗਰ ਕੋਈ, ਇੱਥੇ ਦੂਸਰਾ ਰਹਿਣ ਵਾਲਾ ਕੌਣ ਹੈ? ਹਜ਼ੂਰ ਕਹਿੰਦੇ ਨੇ, ਏਕ ਤੂੰ ਹੀ, ਏਕ ਤੂੰ ਹੀ, ਏਕ ਤੂੰ ਹੀ, ਹੇ ਮੇਰੇ ਪਰਮੇਸ਼ਰ, ਸਦਾ ਰਹਿਣ ਵਾਲਾ ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ। ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਚਾਰ ਪੌੜੀਆਂ ਅਤੇ ਅਖੀਰ 'ਤੇ ਬਾਬਾ ਨਾਨਕ ਜੀ ਕਹਿੰਦੇ ਨੇ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਹੇ ਮੇਰੇ ਮਾਲਕ, ਤੂੰ ਹੀ ਸਦਾ ਰਹਿਣ ਵਾਲਾ ਹੈ, ਬਾਕੀ ਸਭ ਦੁਨੀਆ ਆਉਣ ਅਤੇ ਜਾਣ ਵਾਲੀ ਹੈ। ਇਸੇ ਹੀ ਪ੍ਰਥਾ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਸਾਨੂੰ ਕਿਰਪਾ ਕਰਕੇ ਪਾਵਨ ਮੁੱਖ ਵਾਕ ਬਖਸ਼ਿਆ ਹੈ, ਪਰ ਬੰਦਾ ਅਗਿਆਨਤਾ ਦੇ ਵਿੱਚ ਆਪਣੇ ਆਪ ਨੂੰ ਸਥਿਰ ਸਮਝੀ ਬੈਠਾ ਹੈ, ਇਹਨੂੰ ਭੁੱਲ ਗਿਆ ਹੋਇਆ ਹੈ ਕਿ ਸੰਸਾਰ 'ਤੇ ਮੈਂ ਆਇਆ ਹਾਂ, ਵਾਪਸ ਜ਼ਰੂਰ ਜਾਣਾ। ਹਜ਼ੂਰ ਨੇ ਇਸ ਪਾਵਨ ਸ਼ਬਦ ਵਿੱਚ ਇਹੀ ਪਾਵਨ ਸ਼ਬਦ ਜੋ ਸਾਨੂੰ ਉਚਾਰਨ ਕੀਤਾ ਹੈ। ਸਗੋਂ ਬੰਦਾ ਮੌਤ ਨੂੰ ਨਾ ਚੇਤੇ ਕਰਕੇ ਹੰਕਾਰ ਵਿੱਚ ਆਫਰਿਆ ਫਿਰਦਾ ਹੈ, ਹੰਕਾਰ ਦਾ ਮੜਾਸਾ ਬਣ ਕੇ ਤੁਰਿਆ ਫਿਰਦਾ। ਉਹ ਭਾਈ ਸਾਹਿਬ ਜੀ ਦੀ ਰਸਨਾ ਤੋਂ ਰਹਾਉ ਦੀ ਪੰਕਤੀ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕਾਹੇ ਭਈਆ ਫਿਰ ਤਾਉ ਫੁਲਿਆ ਫੁਲਿਆ।
ਹਜ਼ੂਰ ਕਹਿੰਦੇ ਨੇ, ਹੇ ਭਾਈ, ਤੂੰ ਕੀ ਆਫਰਿਆ ਫਿਰਦਾ ਹੈ? ਕੀ ਤੂੰ ਆਕੜ ਵਿੱਚ ਰਹਿ ਰਹਿ ਕੇ ਜੀਵਨ ਬਤੀਤ ਕਰਦਾ, ਕਿਉਂ ਆਫਰਿਆ ਫਿਰਦਾ ਹੈ? ਹਾਂਜੀ,
ਜਬ ਦਸ ਮਾਸ ਉਰਦਮੁਖ ਰਹਤਾ।
ਬਾਬਾ ਕਬੀਰ ਜੀ ਕਹਿੰਦੇ ਨੇ, ਤੂੰ ਉਹੀ ਆ ਨਾ ਜਿਹੜਾ 10 ਮਹੀਨੇ ਮਾਂ ਦੇ ਉਦਰ ਵਿੱਚ ਰਿਹਾ ਸਾਂ, ਮਾਂ ਦੀ ਕੁੱਖ ਵਿੱਚ ਰਿਹਾ ਸਾਂ, ਅਤੇ ਮੂੰਹ ਤੇਰਾ ਥੱਲੇ ਸੀ, ਸਿਰ ਤੇਰਾ ਥੱਲੇ ਸੀ, ਪੈਰ ਤੇਰੇ ਉੱਪਰ ਸਨ।
ਹਾਂਜੀ, ਸੋ ਦਿਨ ਕੈਸੇ ਭੁੱਲਿਆ।
ਬਾਬਾ ਕਬੀਰ ਜੀ ਕਹਿੰਦੇ ਨੇ, ਉਹ ਦਿਨ ਤੈਨੂੰ ਭੁੱਲ ਕਿਵੇਂ ਗਿਆ? ਪਾਪ ਕੇ ਨਹੀਂ ਸੀ ਭੁੱਲਣਾ ਚਾਹੀਦਾ। ਸਾਧ ਸੰਗਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵਾਰ ਵਾਰ ਕਿਹਾ ਗਿਆ ਹੈ, ਇਹ ਬੰਦਾ ਜਨਮ ਤੋਂ ਪਹਿਲਾਂ ਮਾਂ ਦੇ ਉਦਰ ਵਿੱਚ ਜਦੋਂ ਸੀ, ਇਹ ਬੜੀਆਂ ਅਰਦਾਸਾਂ ਕਰਦਾ ਰਿਹਾ, ਇਹ ਬੜੀਆਂ ਅਰਜੋਈਆਂ ਕਰਦਾ ਰਿਹਾ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁੱਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ। ਹਜ਼ੂਰ ਕਹਿੰਦੇ ਨੇ, ਮੂੰਹ ਤੇਰਾ ਥੱਲੇ ਸੀ, ਪੈਰ ਤੇਰੇ ਉੱਪਰ ਸਨ, ਬੜੇ ਤੂੰ ਗੰਦੇ ਥਾਂ 'ਤੇ ਵੱਸਦਾ ਸਾਂ, ਬੜੇ ਤੂੰ ਮਲੀਨ ਥਾਂ 'ਤੇ ਵੱਸਦਾ ਸਾਂ। ਹਜ਼ੂਰ ਕਹਿੰਦੇ ਨੇ, ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸ ਤੈ ਨਾਏ। ਬਾਬਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਉਹਨੂੰ ਤੂੰ ਕਿਉਂ ਭੁਲਾ ਦਿੱਤਾ ਹੈ? ਜਿਹਨੇ ਤੇਰੀ ਰੱਖਿਆ ਕੀਤੀ, ਜਿਹਨੇ ਤੈਨੂੰ ਬਲ ਦੀ ਅੱਗ ਵਿੱਚ ਬਚਾਇਆ, ਉਹਨੂੰ ਤੂੰ ਕਿਉਂ ਵਿਸਾਰ ਦਿੱਤਾ? ਭਾਵ ਕਿ ਨਹੀਂ ਸੀ ਵਿਸਾਰਨਾ ਚਾਹੀਦਾ। ਗੁਰੂ ਅਮਰਦਾਸ ਮਹਾਰਾਜ ਅਨੰਦ ਸਾਹਿਬ ਜੀ ਦੀ ਬਾਣੀ 'ਚ ਕਹਿੰਦੇ ਨੇ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ। ਮਾਤਾ ਦੇ ਉਧਰ ਵਿੱਚ ਤੇਰੀ ਪਾਲਣਾ ਵੀ ਕੀਤੀ, ਤੈਨੂੰ ਬਲਦੀ ਹੋਈ ਅੱਗ ਤੋਂ ਬਚਾਇਆ, ਮਾਤਾ ਕੇ ਉਧਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ। ਭਾਈ ਤੂੰ ਉਹਨੂੰ ਕਿਉਂ ਵਿਸਾਰ ਦਿੱਤਾ ਹੈ? ਭਾਵ ਕਿ ਤੈਨੂੰ ਨਹੀਂ ਸੀ ਵਿਸਾਰਨਾ ਚਾਹੀਦਾ। ਮਨੋ ਕਿਉਂ ਵਿਸਾਰੀਐ ਏ ਵਡਦਾਤਾ, ਜੇ ਅਗਣ ਮੈਂ ਆਹਾਰ ਰੱਖੇ। ਐਡਾ ਵੱਡਾ ਦਾਤਾ, ਜਿੱਥੇ ਨਾ ਤੇਰੀ ਮਾਂ, ਨਾ ਤੇਰਾ ਬਾਪ, ਨਾ ਕੋਈ ਦੁਨੀਆਂ ਦਾ ਹੋਰ ਸੰਬੰਧੀ ਤੈਨੂੰ ਪਾਲ ਸਕਦਾ ਸੀ, ਹਜ਼ੂਰ ਕਹਿੰਦੇ ਨੇ ਉਹਨੇ ਤੈਨੂੰ ਪਾਲਿਆ ਵੀ, ਤੇਰੀ ਰੱਖਿਆ ਵੀ ਕੀਤੀ, ਪਰ ਉਹਨੂੰ ਤੂੰ ਕਿਉਂ ਵਿਸਾਰ ਦਿੱਤਾ? ਭਾਵ ਕਿ ਨਹੀਂ ਸੀ ਵਿਸਾਰਨਾ ਚਾਹੀਦਾ। ਬਾਬਾ ਕਬੀਰ ਜੀ ਕਹਿੰਦੇ ਨੇ ਤੂੰ ਉਹੀ ਆ ਨਾ ਜਿਹਦਾ 10 ਮਹੀਨੇ ਸਿਰ ਥੱਲੇ ਰਿਹਾ, ਪੈਰ ਉੱਪਰ ਰਹੇ, ਬੜੇ ਤੂੰ ਕੋਝੇ ਥਾਂ 'ਤੇ ਵੱਸਦਾ ਸਾਂ, ਤੂੰ ਕਾਹਦਾ ਹੰਕਾਰ ਕਰਦਾ ਹੈ? ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਬਚਨ ਹੈ, ਇਹ ਬੰਦਾ ਜਦੋਂ ਦੁਨੀਆਂ 'ਤੇ ਆਉਣ ਲੱਗਾ ਅਤੇ ਰੱਬ ਜੀ ਕਹਿੰਦੇ ਨੇ ਤੂੰ ਜਾ ਕੇ ਕੀ ਕਰੇਂਗਾ? ਇਹ ਬੰਦਾ ਕਹਿਣ ਲੱਗਾ ਜੀ ਰੱਬ ਜੀ ਤੁਸੀਂ ਦੱਸੋ ਮੇਰੇ ਵਾਸਤੇ ਕੀ ਕਰੋਗੇ? ਰੱਬ ਜੀ ਆਖਣ ਲੱਗੇ ਤੂੰ ਦੁਨੀਆਂ 'ਤੇ ਜਾ, ਮੈਂ ਤੈਨੂੰ ਰਿਜ਼ਕ ਭੇਜਾਂਗਾ, ਰੋਜ਼ੀ ਭੇਜਾਂਗਾ, ਜਾ ਤੂੰ ਦੁਨੀਆਂ 'ਤੇ ਜਾ। ਇਹ ਬੰਦਾ ਏਡਾ ਵਿਸ਼ਵਾਸਘਾਤੀ ਹੈ, ਕਹਿਣ ਲੱਗਾ ਰੱਬ ਜੀ ਜ਼ਬਾਨੀ ਕਲਾਮੀ ਨੇ ਮੈਨੂੰ ਲਿਖ ਕੇ ਦਿਓ, ਤੈਨੂੰ ਰੋਜ਼ੀ ਪਹੁੰਚਦੀ ਰਹੇਗੀ, ਤੈਨੂੰ ਰਿਜ਼ਕ ਪਹੁੰਚਦਾ ਰਹੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ ਅਸਨ ਬਸਨ ਸੰਗ ਲੀਨੇ ਔਰ ਬਚਨ ਕੀਨੇ, ਇਹਨੇ ਪਰਮੇਸ਼ੁਰ ਕੋਲੋਂ ਰੋਜ਼ੀ ਰਿਜ਼ਕ ਲਿਖਾ ਲਿਆ ਆਪਣੇ ਮੰਦੇ ਮੱਥੇ 'ਤੇ। ਰੱਬ ਜੀ ਆਖਣ ਲੱਗੇ ਹੁਣ ਤੂੰ ਵੀ ਕੋਈ ਬਚਨ ਕਰ, ਤੂੰ ਮੇਰੇ ਵਾਸਤੇ ਜਾ ਕੇ ਕੀ ਕਰੇਗਾ? ਭਾਈ ਸਭ ਕਹਿੰਦੇ ਨੇ ਅਸਨ ਬਸਨ ਸੰਗ ਲੀਨੇ ਔਰ ਬਚਨ ਕੀਨੇ, ਜਨਮ ਲੈ ਸਾਧ ਸੰਗ ਸ਼੍ਰੀ ਗੁਰੂ ਰਾਧ ਹੈ। ਮੈਂ ਜਨਮ ਲੈ ਕੇ ਸਤ ਸੰਗਤ ਵਿੱਚ ਜਾਇਆ ਕਰਾਂਗਾ, ਗੁਰੂ ਜੀ ਦੀ ਆਰਾਧਨਾ ਕਰਿਆ ਕਰਾਂਗਾ, ਇਹ ਬਚਨ ਕਰਕੇ ਆਇਆ ਰੱਬ ਦੇ ਨਾਲ ਇਹ ਮਨੁੱਖ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਹੋਇਆ ਕਿ ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਜ ਦੂਤ ਭੂਤ ਭਰਮ ਭਰਮ ਤਸਾਧ ਹੈ। ਜਦੋਂ ਇੱਥੇ ਆਇਆ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਥੇ ਆਣ ਕੇ ਫਿਰ ਇਹ ਭੁੱਲ ਗਿਆ, ਪੰਜ ਦੂਤਾਂ ਦੇ ਟਹੇ ਚੜ ਗਿਆ, ਪੰਜ ਦੂਤਾਂ ਦੇ ਹੱਥ 'ਤੇ ਚੜ ਗਿਆ, ਔਰ ਇਹਨੂੰ ਭੁੱਲ ਗਿਆ ਸੱਚ ਮਰਨੋਂ ਵੀ ਸਾਰ ਜੀਵਨ ਮਿੱਥਿਆ ਸੰਸਾਰ। ਰੱਬ ਨੇ ਕਿਹਾ ਸੀ ਇੱਕ ਗੱਲ ਦਾ ਚੇਤਾ ਰੱਖੀ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਬਚਨ ਕਰਕੇ ਆਇਆ ਸੀ, ਰੱਬ ਨੇ ਕਿਹਾ ਸੀ ਮਰਨਾ ਸੱਚ ਜਿਉਣਾ ਝੂਠ, ਇੱਥੇ ਆਣ ਕੇ ਇਹਨੂੰ ਇਹ ਬਚਨ ਭੁੱਲ ਗਿਆ। ਸੱਚ ਮਰਨੋਂ ਵਿਸਾਰ ਜੀਵਨ ਮਿੱਥਿਆ ਸੰਸਾਰ, ਸਮਝੈ ਨ ਜੀਤ ਹਾਰ ਸੁਪਨ ਸੰਵਾਦ ਹੈ। ਇਹਨੂੰ ਪਤਾ ਹੀ ਨਹੀਂ ਲੱਗਾ ਵੀ ਜਿੱਤ ਕਿਹਨੂੰ ਕਹਿੰਦੇ ਨੇ, ਹਾਰ ਕਿਹਨੂੰ ਕਹਿੰਦੇ ਨੇ। ਮੇਰਾ ਜਨਮ ਹਾਰਦਾ ਜਾ ਰਿਹਾ ਹੈ, ਬੇਅਰਥ ਜਾ ਰਿਹਾ ਹੈ। ਸਿੱਖ ਆਖਣਗੇ ਭਾਈ ਗੁਰਦਾਸ ਜੀ ਫਿਰ ਕੀ ਕਰਨਾ ਚਾਹੀਦਾ? ਭਾਈ ਗੁਰਦਾਸ ਜੀ ਕਹਿੰਦੇ ਨੇ ਕਰਨਾ ਇਹ ਚਾਹੀਦਾ ਹੈ ਭਾਈ, ਅਵਸਰ ਹੋਏ ਹੈ ਬਤੀ ਦਲੀ ਜੀਐ ਜਨਮ ਜੀਤ, ਕੀਜੀਐ ਸਾਧ ਸੰਗ ਪ੍ਰੀਤ ਅਗਮ ਅਗਾਧ ਹੈ। ਭਾਈ ਉਮਰ ਬਤੀਤ ਹੁੰਦੀ ਜਾ ਰਹੀ ਹੈ, ਸਮਾਂ ਲੰਘਦਾ ਜਾ ਰਿਹਾ ਹੈ, ਅਵਸਰ ਹੋਏ ਹੈ ਬਤੀਤ ਲੀਜੀਐ ਜਨਮ ਜੀਤ। ਭਾਈ ਜਨਮ ਨੂੰ ਜਿੱਤਣ ਦੀ ਕੋਸ਼ਿਸ਼ ਕਰ। ਇਹ ਜਨਮ ਜਿੱਤਿਆ ਕਿਵੇਂ ਜਾਵੇਗਾ? ਇਹ ਗੁਰੂ ਸਾਹਿਬ ਹੀ ਦੱਸਦੇ ਨੇ ਕਿਵੇਂ ਜਨਮ ਜਿੱਤਿਆ ਜਾਏਗਾ, ਨਹੀਂ ਤਾਂ ਬੰਦਾ ਹਾਰ ਕੇ ਇੱਥੋਂ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਬਚਨ ਨੂੰ ਚੇਤੇ ਕਰ, ਅਤੇ ਬਾਬਾ ਕਬੀਰ ਜੀ ਕਹਿੰਦੇ ਨੇ ਤੂੰ ਉਹੀ ਆ ਨਾ ਜਿਹਦੇ 10 ਮਹੀਨਾ ਪੈਰ ਉੱਪਰ ਰਹੇ ਸਿਰ ਥੱਲੇ ਰਿਹਾ, ਸੋ ਦਿਨ ਕੈਸੇ ਭੁੱਲਿਆ, ਉਹ ਦਿਨ ਤੈਨੂੰ ਭੁੱਲ ਕਿਵੇਂ ਗਿਆ? ਭਾਵ ਕਿ ਤੈਨੂੰ ਭੁੱਲਣਾ ਨਹੀਂ ਸੀ ਚਾਹੀਦਾ ਉਹ ਦਿਨ, ਤੂੰ ਕਿਉਂ ਆਫਰਿਆ ਆਫਰਿਆ ਫਿਰਦਾ ਏ? ਭਗਤ ਕਬੀਰ ਜੀ ਦਾ ਇੱਕ ਪਾਵਨ ਸ਼ਬਦ ਹੈ, ਭਗਤ ਕਬੀਰ ਜੀ ਕਹਿੰਦੇ ਨੇ ਬੰਦਾ ਤਾਂ ਐਵੇਂ ਹੰਕਾਰ ਵਿੱਚ ਆ ਜਾਂਦਾ, ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਟੇਡੋ ਜਾਤ। ਭਗਤ ਕਬੀਰ ਜੀ ਕਹਿੰਦੇ ਨੇ 10 ਮਣ ਦਾਣੇ ਵੱਧ ਹੋ ਜਾਣ, 4 ਟਕੇ ਇਹਦੇ ਪੱਲੇ ਆ ਜਾਣ, ਇਹ ਹੰਕਾਰ ਕਰਨਾ ਸ਼ੁਰੂ ਕਰ ਦਿੰਦਾ। ਮਨ ਦਸ ਨਾਜ 10 ਮਣ ਦਾਣੇ ਵੱਧ ਹੋ ਗਏ, ਟਕਾ ਚਾਰ ਗਾਂਠੀ 4 ਟਕੇ ਕੋਲ ਆ ਗਏ, ਐਂਡੋ ਟੇਡੋ ਜਾਤ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਇੱਕ ਗੱਲ ਯਾਦ ਰੱਖੀ, ਬਹੁਤ ਪ੍ਰਤਾਪ ਗਊਂ ਸੋ ਪਾਏ 2 ਲੱਖ ਟਕਾ ਬਰਾ। ਜੇ ਤੂੰ ਬੜਾ ਵੱਡਾ ਚੌਧਰੀ ਵੀ ਬਣ ਜਾਏਗਾ ਅਤੇ ਇੱਕ ਪਿੰਡ ਦਾ ਚੌਧਰੀ ਬਣ ਕੇ ਤੂੰ 100 ਏਕੜ ਦਾ ਮਾਲਕ ਬਣ ਜਾਏਗਾ ਜਾਂ 2 ਲੱਖ ਟਕੇ ਦੀ ਤੈਨੂੰ ਜ਼ਗੀਰ ਮਿਲ ਜਾਏਗੀ, ਇਸ ਤੋਂ ਬਾਅਦ ਤੈਨੂੰ ਕੀ ਮਿਲੇਗਾ? ਬਹੁਤ ਪ੍ਰਤਾਪ ਗਊਂ ਸੋ ਪਾਏ 2 ਲੱਖ ਟਕਾ ਬਰਾਤ। ਬਾਬਾ ਕਬੀਰ ਜੀ ਕਹਿੰਦੇ ਨੇ ਦਿਵਸ ਚਾਰ ਕੀ ਕਰੋ ਸਹਿਬੀ ਜੈਸੇ ਬਣ ਹਰ ਪਾਤ। ਪੁੱਤਰਾ, ਜੰਗਲ ਦੇ ਪੱਤੇ ਸਦਾ ਹਰੇ ਨਹੀਂ ਰਹਿੰਦੇ, ਪੱਤ ਝੜ ਆਉਂਦੀ ਹੈ, ਪੱਤੇ ਝੜ ਜਾਂਦੇ ਹਨ, ਅਰਵਾਨਗੀ ਜਿਹੜੀ ਆ ਉਹ ਨਹੀਂ ਰਹਿੰਦੀ, ਸੁੱਕ ਤੇ ਸੜ ਜਾਂਦੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਜੋਬਨ ਸਦਾ ਨਹੀਂ ਰਹਿੰਦਾ, ਇਹ ਸਰੀਰ ਸਦਾ ਨਹੀਂ ਰਹਿੰਦਾ। ਜਿਸ ਸਰੀਰ ਦੇ ਹੰਕਾਰ ਵਿੱਚ ਤੂੰ ਭੁੱਲ ਗਿਆ ਏ, ਤੈਨੂੰ ਭੁੱਲਣਾ ਨਹੀਂ ਚਾਹੀਦਾ। ਬਾਬਾ ਕਬੀਰ ਜੀ ਕਹਿੰਦੇ ਨੇ ਹੰਕਾਰ ਤੇ ਤੈਨੂੰ ਧਨ ਦਾ ਹੀ ਆਣਾ ਵੀ ਤੇਰੇ ਕੋਲ ਧਨ ਬਹੁਤ ਹੈ। ਬਾਬਾ ਕਬੀਰ ਜੀ ਕਹਿੰਦੇ ਨਾ ਕਉ ਲੈ ਆਇਓ ਇਹ ਧਨ, ਨਾ ਕਉ ਲੈ ਜਾ, ਨਾ ਇਹ ਧਨ ਬੰਦਾ ਦੁਨੀਆਂ 'ਤੇ ਲੈ ਕੇ ਆਇਆ ਹੈ, ਨਾ ਇੱਥੋਂ ਲੈ ਕੇ ਜਾਏਗਾ। ਭਗਤ ਕਬੀਰ ਜੀ ਕਹਿੰਦੇ ਰਾਵਣ ਹੂ ਤੇ ਅਦਿਕ ਛਤਰ ਪੱਤ, ਛਿਣ ਮੈਂ ਗਏ ਬਲਾਤ। ਰਾਵਣ ਨੂੰ ਅਸੀਂ ਜਾਣਦੇ ਹਾਂ ਬਹੁਤ ਵੱਡਾ ਰਾਜਾ ਸੀ। ਭਗਤ ਜੀ ਕਹਿੰਦੇ ਨੇ ਰਾਵਣ ਨਾਲ ਵੀ ਬੜੇ ਬੜੇ ਵੱਡੇ ਰਾਜੇ ਇੱਥੇ ਆਏ, ਜਿਹੜੇ ਪਲ ਵਿੱਚ ਹੀ ਇੱਥੇ ਸਭ ਕੁਝ ਛੱਡ ਛਡਾ ਕੇ ਚਲੇ ਗਏ। ਅਤੇ ਅੱਜ ਦੇ ਪਾਵਨ ਸ਼ਬਦ ਵਿੱਚ ਬਾਬਾ ਕਬੀਰ ਜੀ ਕਹਿੰਦੇ ਨੇ ਹੰਕਾਰ ਨਾ ਕਰ, ਕਿਉਂ ਆਫਰਿਆ ਆਫਰਿਆ ਫਿਰਦਾ ਏ? ਯਾਦ ਕਰ ਉਹ ਦਿਨ, ਪੈਰ ਤੇਰੇ ਉੱਪਰ ਸਨ, ਸਿਰ ਤੇਰਾ ਥੱਲੇ ਸੀ, ਉਹ ਤੈਨੂੰ ਦਿਨ ਭੁੱਲ ਕਿਵੇਂ ਗਿਆ? ਹਾਂਜੀ,
ਵਾਹਿਗੁਰੂ ਜੀ ਜਬ ਜਰੀਆ ਤਬ ਹੋਏ ਭਸਮ ਤਨ।
ਭਗਤ ਕਬੀਰ ਜੀ ਕਹਿੰਦੇ ਨੇ ਅਸਲੀਅਤ ਇਹ ਹੈ, ਜਦੋਂ ਕਿਸੇ ਬੰਦੇ ਨੂੰ ਮਰਨ ਤੋਂ ਬਾਅਦ ਚਿਖਾ 'ਤੇ ਪਾ ਕੇ ਸਾੜਿਆ ਜਾਏ, ਉਹਦੀ ਭਸਮ ਬਣ ਜਾਂਦੀ ਹੈ, ਉਹਦੀ ਸਵਾਹ ਬਣ ਜਾਂਦੀ ਹੈ।
ਰਹਿ ਕਿਰਮ ਦਲ ਖਾਈ,
ਜੇ ਕੋਈ ਸਾੜੇ ਮੁਰਦੇ ਨੂੰ ਸਵਾਹ ਬਣ ਜਾਂਦੀ ਹੈ, ਅਤੇ ਜੇ ਕੋਈ ਕਬਰ ਵਿੱਚ ਦਫਨਾ ਦੇ, ਅਤੇ ਭਗਤ ਕਬੀਰ ਜੀ ਕਹਿੰਦੇ ਨੇ ਰਹਿ ਕਿਰਮ ਦਲ ਖਾਈ, ਕੀੜੇ ਖਾ ਜਾਂਦੇ ਹਨ, ਕਿਰਮ ਤੁਰ ਪੈਂਦੇ ਨੇ, ਇਹਦੇ ਸਰੀਰ ਨੂੰ ਸਾਰੇ ਖਾ ਜਾਂਦੇ ਹਨ। ਸਤਸੰਗਤ ਇਹ ਆ ਬੰਦੇ ਦੀ ਅਸਲੀਅਤ। ਧਰਤੀ ਦੇ ਤਖਤੇ 'ਤੇ ਮਨੁੱਖ ਦੀ ਜ਼ਿੰਦਗੀ ਏਡੀ ਬੇਅਤਬਾਰੀ ਹੈ, ਏਡੀ ਬੇਅਤਬਾਰੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਬੰਦਾ ਆਉਂਦਾ ਹੈ ਪਰ ਇਹਨੂੰ ਭੁੱਲ ਜਾਂਦਾ ਸਭ ਕੁਝ, ਮੈਂ ਇੱਥੇ ਨਾ ਰਹਿਣ ਵਾਲਾ ਹਾਂ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜਿਸ ਕਿਲ੍ਹੇ ਵਿੱਚ ਮਨੁੱਖ ਰਹਿੰਦਾ ਹੈ, ਇਹ ਕਿਲ੍ਹਾ ਬੜਾ ਕੱਚਾ ਹੈ, ਕਾਚ ਕੋਟਮ, ਬੜਾ ਕੱਚਾ ਕਿਲ੍ਹਾ ਹੈ। ਕਾਚ ਕੋਟੰਗ ਅਰਚੰਤ ਤੋਯੰਗ, ਇਹ ਪਾਣੀ ਦੀ ਬੂੰਦ ਤੋਂ ਕਿਲ੍ਹਾ ਬਣਿਆ ਹੈ। ਕਾਚ ਕੋਟੰਗ ਅਰਚੰਤ ਤੋਯੰਗ ਲੇਪਨੰਗ ਰਖਤ ਚਰਮਣੇ, ਲਹੂ ਅਤੇ ਚਮੜੇ ਦਾ ਇਹਦੇ 'ਤੇ ਲੇਪਣ ਕੀਤਾ ਹੋਇਆ ਹੈ, ਪਲਸਤਰ ਕੀਤਾ ਹੋਇਆ ਹੈ। ਨਮਕ ਤਾਂ ਦੁਆਰੰਗ ਪੀਤ ਰਹਿਤ, ਜਿਸ ਕਿਲ੍ਹੇ ਵਿੱਚ ਆਪਾਂ ਰਹਿੰਦੇ ਹਾਂ, ਹਜ਼ੂਰ ਕਹਿੰਦੇ ਨੇ 9 ਇਹਦੇ ਦੁਆਰੇ ਨੇ ਪਰ ਦਰਵਾਜ਼ਾ ਕੋਈ ਨਹੀਂ ਲੱਗਾ ਹੋਇਆ। ਜਿਸ ਕਿਲ੍ਹੇ ਦਾ ਦਰਵਾਜ਼ਾ ਹੀ ਨਾ ਹੋਵੇ, ਦੁਸ਼ਮਣ ਕਿਸੇ ਵੇਲੇ ਵੀ ਅੰਦਰ ਆ ਸਕਦਾ ਹੈ। ਹਜ਼ੂਰ ਕਹਿੰਦੇ ਨੇ ਉਹਨੇ ਸਰੀਰ ਦੇ ਦੁਆਰੇ 'ਤੇ 9 ਰੱਖੇ ਨੇ ਪਰ ਦਰਵਾਜ਼ਾ ਕੋਈ ਨਹੀਂ ਲਾਇਆ ਹੋਇਆ। ਕਿਸੇ ਵੇਲੇ ਵੀ ਮੌਤ ਅੰਦਰ ਆ ਸਕਦੀ ਹੈ, ਜਮ ਦੂਤ ਫਰਿਸ਼ਤਾ ਅੰਦਰ ਆ ਸਕਦਾ। ਨਮਕ ਤਾਂ ਦੁਆਰੰਗ ਪੀਤ ਰਹਿਤ, ਬਾਹੇ ਰੂਪ ਸਤੰਭ ਨੇ, ਹਵਾ ਦੇ ਥੰਮਾਂ 'ਤੇ ਇਹਦੀ ਛੱਤ ਖੜੀ ਹੈ। ਭਗਤ ਕਬੀਰ ਜੀ ਨੇ ਬਾਰ ਬਾਰ ਸਾਨੂੰ ਇਹੀ ਆਖਿਆ ਅੱਜ ਦੇ ਪਾਵਨ ਸ਼ਬਦ ਵਿੱਚ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹੋ ਜਿਹੇ ਥਾਂ 'ਤੇ ਰਹਿੰਦਾ ਹੋਇਆ ਵੀ ਨਮਕ ਤਾਂ ਦੁਆਰੰਗ ਪੀਤ ਰਹਿਤ, ਬਾਹੇ ਰੂਪ ਸਤੰਭ ਨੇ, ਗੋਬਿੰਦ ਨਾਮਕ ਨਹਿ ਸਵਰਨ ਅਗਿਆਨੀ ਜਨੰਤ ਅਸਥਿਰਨ। ਜਿਹੜਾ ਬੰਦਾ ਹੈ ਗੋਬਿੰਦ ਦਾ ਨਾਮ ਨਹੀਂ ਸਿਮਰਦਾ, ਰੱਬ ਜੀ ਦਾ ਸਿਮਰ ਨਹੀਂ ਕਰਦਾ, ਸਗੋਂ ਆਪਣੇ ਆਪ ਨੂੰ ਸਥਿਰ ਸਮਝੀ ਬੈਠਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਆਖਣ ਲੱਗੇ ਇਹ ਦੱਸੋ ਵੀ ਸਭ ਤੋਂ ਹੈਰਾਨੀ ਵਾਲੀ ਗੱਲ ਕਿਹੜੀ ਹੈ? ਸਿੱਖ ਆਖਣਗੇ ਮਹਾਰਾਜ ਜੀ ਇਹ ਤਾਂ ਤੁਸੀਂ ਦੱਸੋ ਕਿਰਪਾ ਕਰਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈਰਾਨੀ ਵਾਲੀ ਗੱਲ ਤਾਂ ਇਹ ਵੀ ਬੜੀ ਹੈ, ਉਸ ਰੱਬ ਜੀ ਨੇ ਸੂਰਜ ਕਿਵੇਂ ਬਣਾਇਆ, ਚੰਦਰਮਾ ਕਿਵੇਂ ਬਣਾਇਆ, ਪਾਣੀ ਕਿਵੇਂ ਬਣਾਇਆ, ਧਰਤੀ ਕਿਵੇਂ ਬਣਾਈ, ਪੌਣ ਪਾਣੀ ਕਿਵੇਂ ਬਣਾਇਆ, ਬੜੀ ਹੈਰਾਨੀ ਵਾਲੀ ਗੱਲ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ, ਇੱਕ ਬਿੜਨਸ ਹੈ, ਇੱਕ ਅਸਥਰ ਮਨ ਹੈ, ਇੱਕ ਦਾ ਸੰਸਕਾਰ ਹੋ ਰਿਹਾ ਹੈ, ਦੂਸਰਾ ਕੋਲ ਆਪਣੇ ਆਪ ਨੂੰ ਖਲੋਤਾ ਹੋਇਆ ਸਥਿਰ ਸਮਝੀ ਬੈਠਾ ਹੈ। ਹਜ਼ੂਰ ਕਹਿੰਦੇ ਨੇ ਭਾਈ ਅੱਜ ਦੇ ਪਾਵਨ ਸ਼ਬਦ ਵਿੱਚ ਵੀ ਇਹ ਜਿਹੜਾ ਮਨੁੱਖ ਹੈ ਜੇ ਸਾੜਿਆ ਜਾਏ ਸਵਾਹ ਬਣ ਜਾਂਦਾ ਅਤੇ ਜੇ ਇਹ ਬੰਦੇ ਨੂੰ ਕਬਰ ਵਿੱਚ ਦਫਨਾ ਦਿੱਤਾ ਜਾਵੇ ਤੇ ਇਹਨੂੰ ਕੀੜੇ ਅਤੇ ਕਿਰਮ ਖਾ ਜਾਂਦੇ ਹਨ।
ਕਾਚੀ ਗਾਗਰ ਨੀਰ ਪਰਤ ਹੈ ਇਹਾ ਤਨ ਕੀ ਇਹਾ ਬਡਾਈ।
ਜਿਹੜੇ ਕੁਮਾਰ ਵੀਰ ਹਨ ਇਹ ਮਿੱਟੀ ਨੂੰ ਗੁੰਦ ਕੇ ਪਾਪ ਕੇ ਗਿੱਲੀ ਕਰਕੇ ਭਾਂਡੇ ਕੱਢਦੇ ਹਨ, ਉਹਨੂੰ ਫਿਰ ਬਾਅਦ ਵਿੱਚ ਅੱਗ ਵਿੱਚ ਪਚਾਇਆ ਜਾਂਦਾ ਹੈ, ਅੱਗ ਵਿੱਚ ਪੱਕਾ ਕੀਤਾ ਜਾਂਦਾ ਸਾੜ ਸਾੜ ਕੇ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਰ ਵੀਰ ਕਮਿਆਰ ਨੇ ਭਾਂਡਾ ਬਣਾਇਆ, ਉਹਨੂੰ ਅਜੇ ਕੱਚਾ ਭਾਂਡਾ ਕਹਿੰਦੇ ਨੇ ਪਕਾਉਣ ਤੋਂ ਬਿਨਾਂ, ਉਹਦੇ ਵਿੱਚ ਪਾਣੀ ਪਾ ਦਿਓ ਪਾਣੀ ਸਦਾ ਨਹੀਂ ਰਹਿੰਦਾ। ਭਾਈ ਇਹ ਜਿਹੜਾ ਸਰੀਰ ਹੈ ਕਾਹਦਾ ਇਹਦਾ ਮਾਣ ਕਰਦਾ ਹੈ, ਬਸ ਇਹਦੀ ਵਡਿਆਈ ਇੰਨੀ ਕੁ ਵੀ ਜਿਵੇਂ ਪਾਣੀ ਘੜੇ ਵਿੱਚ ਕੱਚੇ ਵਿੱਚ ਨਹੀਂ ਖਲੋਤਾ ਜਾ ਸਕਦਾ, ਘੜਾ ਗਲ ਜਾਂਦਾ ਹੈ ਪਾਣੀ ਨਿਕਲ ਜਾਂਦਾ, ਇਸੇ ਤਰ੍ਹਾਂ ਭਾਈ ਇਹ ਹੈ ਸਾਡੇ ਤਨ ਦੀ ਵਡਿਆਈ, ਇਹ ਹੈ ਸਾਡੇ ਸਰੀਰ ਦੀ ਅਸਲੀਅਤ। ਸਾਧ ਸੰਗਤ ਬਾਬਾ ਕਬੀਰ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਖਿੰਥੜ ਮੇਖਾਂ ਅਗਲੀਆਂ ਜ਼ਿੰਦਨ ਕਾਈ ਮੇਘ। ਬਾਬਾ ਫਰੀਦ ਸਾਹਿਬ ਜੀ ਆਪਣੇ ਤਕੀਏ ਵਿੱਚ ਬੈਠੇ ਸਨ, ਆਪਣੀ ਗੋਦੜੀ ਨੂੰ ਫੜ ਕੇ ਕਹਿਣ ਲੱਗੇ ਜਿਹੜੀ ਮੈਂ ਗੋਦੜੀ ਪਾਈ ਹੈ ਇਸ ਗੋਦੜੀ ਦੀ ਬੁਨਿਆਦ 'ਤੇ ਕੋਈ ਹੈ ਪਰ ਇਸ ਫਰੀਦ ਦੀ ਕੋਈ ਬੁਨਿਆਦ ਨਹੀਂ। ਮੁਰੀਦ ਆਖਣ ਲੱਗੇ ਬਾਬਾ ਫਰੀਦ ਸਾਹਿਬ ਜੀ ਜਿਹੜੀ ਤੁਸਾਂ ਗੋਦੜੀ ਪਾਈ ਹੈ ਗੋਦੜੀ ਦੀ ਤੁਸੀਂ ਕਹਿੰਦੇ ਹੋ ਬੁਨਿਆਦ ਹੈ, ਸਰੀਰ ਦੀ ਬੁਨਿਆਦ ਕੋਈ ਨਹੀਂ, ਫਰੀਦ ਦੀ ਕੋਈ ਬੁਨਿਆਦ ਨਹੀਂ, ਇਹਦਾ ਕਾਰਨ ਕੀ ਹੈ? ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਖਿੰਥੜ ਮੇਖਾਂ ਅਗਲੀਆਂ ਜ਼ਿੰਦ ਨਾ ਕਾਈ ਮੇਖ। ਜਿਹੜੀ ਸਾਡੀ ਗੋਦੜੀ ਹੈ ਇਹਨੂੰ ਟਾਂਕੇ ਲੱਗੇ ਹੋਏ ਹਨ ਪਰ ਸਰੀਰ ਅਤੇ ਜ਼ਿੰਦ ਨੂੰ ਕੋਈ ਟਾਂਕਾ ਨਹੀਂ ਲੱਗਾ ਹੋਇਆ, ਜਾਂ ਸੱਦੇ ਤਾਂ ਊੜ ਸਦਾਸਾ ਏ, ਜਦੋਂ ਸੱਦਾ ਆ ਜੇ ਉਦੋਂ ਜਾਣਾ ਪੈਂਦਾ ਹੈ। ਅਤੇ ਤਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਭਾਈ ਇਹ ਜਿਹੜਾ ਮਨੁੱਖ ਹੈ ਬਸ ਇੰਨੀ ਕੁ ਦੀ ਵਡਿਆਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਵਾਲੇ ਪਾਸੇ ਜਾ ਰਹੇ ਸਨ, ਇੱਕ ਹਾਜੀਆਂ ਦਾ ਟੋਲਾ ਮਿਲਿਆ ਜਿਹਦੇ ਵਿੱਚ ਕਾਜੀ ਵੀ ਸਨ, ਹਾਜੀ ਵੀ ਸਨ, ਮਲਾਣੇ ਵੀ ਸਨ। ਉਹ ਬਾਬਾ ਨਾਨਕ ਜੀ ਨਾਲ ਗੱਲਾਂ ਕਰਦੇ ਨੇ। ਗੁਰੂ ਕੇ ਸਾਖੀ 'ਚ ਲਿਖਿਆ ਹੈ ਕਦੇ ਉਹਨਾਂ ਨਾਲ ਬਾਬਾ ਨਾਨਕ ਜੀ ਅਰਬੀ ਵਿੱਚ ਗੱਲ ਕਰਦੇ ਨੇ, ਕਦੇ ਬਾਬਾ ਨਾਨਕ ਜੀ ਫਾਰਸੀ ਵਿੱਚ ਗੱਲ ਕਰਦੇ ਨੇ। ਜਿਹੜੀ ਵੀ ਉਹ ਕੁਰਾਨ ਦੀ ਆਇਤ ਪੜ੍ਹਦੇ ਨੇ ਬਾਬਾ ਨਾਨਕ ਜੀ ਉਸ ਆਇਤ ਨੂੰ ਜ਼ਬਾਨੀ ਪੜ੍ਹ ਕੇ ਕਹਿੰਦੇ ਨੇ ਭਾਈ ਸ਼ੁੱਧ ਪੜ੍ਹੋ, ਇਹ ਤੁਹਾਡੀ ਪਵਿੱਤਰ ਕਲਾਮ ਹੈ। ਅਤੇ ਉਹ ਜਿਹੜੇ ਹਾਜੀ ਸਨ ਕਾਜੀ ਸਨ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਫਕੀਰ ਕੌਣ ਹੈ, ਜਦੋਂ ਆਪੋ 'ਚ ਗੱਲ ਕਰਦੇ ਨੇ ਇਹਨਾਂ ਦੀ ਬੋਲੀ ਕੋਈ ਹੋਰ ਹੈ, ਅਤੇ ਜਦੋਂ ਸਾਡੇ ਨਾਲ ਗੱਲ ਕਰਦੇ ਨੇ ਅਰਬੀ 'ਚ ਕਰਦੇ ਨੇ ਫਾਰਸੀ 'ਚ ਕਰਦੇ ਨੇ। ਇੱਕ ਫਕੀਰ ਆਖਣ ਲੱਗਾ ਪੁੱਛ ਲੈਣਾ ਚਾਹੀਦਾ। ਉਧਰੋਂ ਰਾਤ ਲੰਮੇ ਪੈ ਗਏ, ਪੰਜ ਸੱਤ ਫਕੀਰ ਆ ਗਏ, ਗੁਰੂ ਨਾਨਕ ਦੇਵ ਜੀ ਨੂੰ ਆਖਣ ਲੱਗੇ ਮਹਾਰਾਜ ਜੀ ਸੌਂ ਗਏ? ਬਾਬਾ ਨਾਨਕ ਜੀ ਆਖਣ ਲੱਗੇ ਨਹੀਂ ਅਜੇ ਜਾਗਦਾ। ਆਖਣ ਲੱਗੇ ਮਹਾਰਾਜ ਆਪ ਕੌਣ ਹੋ? ਗੁਰੂ ਨਾਨਕ ਦੇਵ ਜੀ ਉੱਠ ਕੇ ਬੈਠ ਗਏ। ਬਾਬਾ ਨਾਨਕ ਜੀ ਆਖਣ ਲੱਗੇ ਫਕੀਰੋ ਐ ਸਾਈਂ ਲੋਕੋ ਤੁਸੀਂ ਮੈਨੂੰ ਪੁੱਛਦੇ ਹੋ ਕੌਣ? ਹਜ਼ੂਰ ਆਖਣ ਲੱਗੇ ਹਮ ਆਦਮੀ। ਬਾਬਾ ਨਾਨਕ ਜੀ ਨੇ ਇੱਕੋ ਹੀ ਜਵਾਬ ਦੇ ਕੇ ਉਹਨਾਂ ਨੂੰ ਲਾਜਵਾਬ ਕਰ ਦਿੱਤਾ। ਇੱਕ ਫਕੀਰ ਬੋਲਿਆ, ਕਹਿਣ ਲੱਗਾ ਮਹਾਰਾਜ ਇਹ ਤਾਂ ਸਾਨੂੰ ਵੀ ਪਤਾ ਤੁਸੀਂ ਆਦਮੀ ਹੋ, ਪਰ ਕਿਸ ਪ੍ਰਕਾਰ ਦੇ ਆਦਮੀ ਹੋ? ਉਹਨਾਂ ਦਾ ਭਾਵ ਸੀ ਕਿਹੜੀ ਤੁਹਾਡੀ ਸੰਪਰਦਾ ਹੈ, ਕਿਹੜੇ ਦੇਸ਼ ਦੇ ਰਹਿਣ ਵਾਲੇ ਹੋ? ਪਰ ਗੁਰੂ ਨਾਨਕ ਦੇਵ ਜੀ ਨੂੰ ਆਖਣ ਲੱਗੇ ਮਹਾਰਾਜ ਤੁਸੀਂ ਕਿਸ ਕਿਸਮ ਦੇ ਆਦਮੀ ਹੋ? ਬਾਬਾ ਨਾਨਕ ਜੀ ਆਖਣ ਲੱਗੇ ਫਕੀਰੋ ਬੰਦੇ ਦੀ ਵੀ ਕੋਈ ਕਿਸਮ ਹੁੰਦੀ ਹੈ? ਬੰਦੇ ਦੀ ਕੋਈ ਕਿਸਮ ਨਹੀਂ ਹੁੰਦੀ, ਦਮ ਆ ਗਿਆ ਤਾਂ ਸਾਡੀ ਗਿਣਤੀ ਆਦਮੀਆਂ ਵਿੱਚ ਹੈ, ਦਮ ਮੁੱਕ ਗਿਆ ਤਾਂ ਸਾਡੀ ਗਿਣਤੀ ਮੁਰਦਿਆਂ ਵਿੱਚ ਹੈ। ਇੱਕ ਡਾਕਟਰ ਇਕਬਾਲ ਹੋਇਆ ਹੈ, ਉਹ ਕਹਿੰਦਾ ਇਸ ਸਰੀਰ ਬਾਰੇ, ਨਾ ਪਾਏਦਾਰ ਦੁਨੀਆ ਹੈ ਇਸ ਕਦਰ, ਹਰ ਸਾਂਸ ਪੇ ਗੁਮਾ ਹੈ ਕਹੀਂ ਆਖਰੀ ਨਾ ਹੋ। ਡਾਕਟਰ ਇਕਬਾਲ ਜੀ ਕਹਿੰਦੇ ਨੇ ਮੈਨੂੰ ਤਾਂ ਹਰ ਇੱਕ ਸਵਾਸ 'ਤੇ ਸ਼ੱਕ ਪੈਂਦਾ ਹੈ ਵੀ ਇਹ ਕਿਤੇ ਸਵਾਸ ਮੇਰਾ ਕਿਤੇ ਆਖਰੀ ਨਾ ਹੋਵੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਭਾਈ ਪਤਾ ਨਹੀਂ ਸਾਹ ਆਵੇ ਕਿ ਨਾ ਆਵੇ, ਐ ਮੇਰੀ ਜਿੰਦੜੀ ਉਹਨੂੰ ਸਿਮਰਨਾ ਚਾਹੀਦਾ ਹੈ। ਇਸੇ ਕਰਕੇ ਭਾਈ ਬਾਬਾ ਫਰੀਦ ਸਾਹਿਬ ਜੀ ਤੇ ਕਹਿੰਦੇ ਨੇ ਕੋਈ ਬੰਦਾ ਕੋਠੇ ਦੀ ਛੱਤ ਤੇ ਦੌੜ ਰਿਹਾ ਹੋਵੇ ਕਿੱਥੋਂ ਤੱਕ ਦੌੜ ਸਕਦਾ ਹੈ, ਪਰ ਇਹ ਬੰਦਾ ਦੌੜਦਾ ਵੀ ਕੋਠੇ ਦੀ ਛੱਤ ਤੇ ਹੈ ਤੇ ਦੌੜ ਵੀ ਅੱਖਾਂ ਬੰਦ ਕਰਕੇ ਰਿਹਾ। ਬਾਬਾ ਫਰੀਦ ਜੀ ਕਹਿੰਦੇ ਨੇ ਕੋਠੇ ਦੀ ਛੱਤ ਜ਼ਿਆਦਾ ਲੰਬੀ ਨਹੀਂ ਹੁੰਦੀ, ਭਾਵ ਕਿ ਮਨੁੱਖ ਦੀ ਜ਼ਿੰਦਗੀ ਕੋਈ ਜ਼ਿਆਦਾ ਲੰਬੀ ਨਹੀਂ ਹੈ। ਫਰੀਦਾ ਕੋਠੇ ਤੁੱਕਣ ਕੇ ਤੜਾ ਪਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣ ਮੇ ਗਏ ਵਿਲਾੜ ਵਿਲਾੜ। ਉਹ ਦਿਨ ਜਿਹੜੇ ਗਿਣਤੀ ਦੇ ਮਿਲੇ ਹਨ ਉਹ ਲੰਘ ਜਾਂਦੇ ਹਨ, ਉਹ ਸਦਾ ਟਿਕੇ ਨਹੀਂ ਰਹਿੰਦੇ, ਇੱਕ ਇੱਕ ਦਿਨ ਕਰਕੇ ਘਟਦਾ ਜਾਂਦਾ। ਅਤੇ ਬਾਬਾ ਕਬੀਰ ਜੀ ਕਹਿੰਦੇ ਨੇ ਬਸ ਜਿਵੇਂ ਕੱਚੇ ਘੜੇ ਵਿੱਚ ਪਾਣੀ ਪਾਈਏ ਉਹ ਪਾਣੀ ਟਿਕਿਆ ਨਹੀਂ ਰਹਿੰਦਾ। ਭਾਈ ਇਹ ਸਰੀਰ ਵੀ ਇਸ ਤਰ੍ਹਾਂ ਹੈ, ਇਸ ਸਰੀਰ ਵਿੱਚ ਸਵਾਸ ਪਏ ਹੋਏ ਹਨ, ਪਤਾ ਨਹੀਂ ਉਹ ਸਵਾਸ ਕਦੋਂ ਪੂਰੇ ਹੋ ਜਾਣ। ਇਹ ਹੈ ਤੇਰੇ ਤਨ ਦੀ ਤੇਰੇ ਸਰੀਰ ਦੀ ਅਸਲੀਅਤ।
ਕਾਹੇ ਭਈਆ ਫਿਰ ਪਾਓ ਫੁੱਲਿਆ ਫੁੱਲਿਆ,
ਭਾਈ ਤੂੰ ਕਾਹਦਾ ਫੁੱਲਿਆ ਫੁੱਲਿਆ ਫਿਰਦਾ, ਕਾਹਦਾ ਤੂੰ ਹੰਕਾਰ ਕਰਦਾ ਹੈ। ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ, ਚਲਤ ਕਦ ਟੇਢੇ ਟੇਢੇ ਟੇਢੇ। ਜਿਹੜਾ ਬੰਦਾ ਹੰਕਾਰੀ ਹੋਵੇ ਉਹਦੀ ਤੋਰ ਵੀ ਵਿਗੜ ਜਾਂਦੀ ਹੈ, ਟੇਢਾ ਟੇਢਾ ਤੁਰਦਾ ਹੈ, ਅੱਗੇ ਪਿੱਛੇ ਦੇਖਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਚਲਤ ਕਦ ਟੇਢੇ ਟੇਢੇ ਟੇਢੇ, ਕਿਉਂ ਵਿੰਗਾ ਵਿੰਗਾ ਤੁਰਦਾ ਹੰਕਾਰ ਵਿੱਚ। ਅਸਤ ਚਰਮ ਬਿਸ਼ਟਾ ਕੇ ਮੁੰਦੇ, ਦੁਰਗੰਧ ਹੀ ਕੇ ਬੇਡੇ। ਕਬੀਰ ਜੀ ਭਗਤ ਜੀ ਕਹਿੰਦੇ ਨੇ ਤੈਨੂੰ ਪਤਾ ਤੇਰੇ ਸਰੀਰ ਵਿੱਚ ਕੀ ਹੈ? ਅਸਤ ਹੱਡੀਆਂ ਨੂੰ ਕਹਿੰਦੇ ਨੇ, ਅਸਤ ਚਰਮ ਚਮ ਚਮੜਾ ਲਹੂ ਹੱਡੀਆਂ, ਅਸਤ ਚਰਮ ਬਿਸ਼ਟਾ ਕੇ ਮੁੰਦੇ। ਤੇਰਾ ਪੇਟ ਹੱਡੀਆਂ ਨਾਲ, ਤੇਰਾ ਪੇਟ ਮਾਸ ਨਾਲ, ਤੇਰਾ ਪੇਟ ਲਹੂ ਨਾਲ ਅਤੇ ਵਿਸ਼ਟਾ ਨਾਲ, ਕਹਿੰਦੇ ਨੇ ਗੰਧ ਨਾਲ ਭਰਿਆ ਪਿਆ ਹੈ। ਦੁਰਗੰਧ ਹੀ ਕੇ ਬੇਡੇ, ਤੂੰ ਕਾਹਦਾ ਮਾਣ ਕਰਦਾ ਹੈ? ਤੇਰੇ ਅੰਦਰ ਸਾਰਾ ਗੰਧ ਅਤੇ ਹੱਡੀਆਂ ਅਤੇ ਮਾਸ ਲਹੂ ਹੈ, ਤੂੰ ਕਿਉਂ ਟੇਢਾ ਟੇਢਾ ਚੱਲਦਾ ਹੈ? ਬਾਬਾ ਕਬੀਰ ਜੀ ਕਹਿੰਦੇ ਨੇ ਬਲੂਆ ਕੇ ਘਰੂਆ ਮੈਂ ਬਸਤੇ। ਇਹ ਬੰਦਾ ਰਹਿੰਦਾ ਹੈ ਰੇਤ ਦੇ ਘਰ ਵਿੱਚ, ਫੁਲਵਤ ਦੇਹ ਆਨੇ। ਜਿਹੜਾ ਬੰਦਾ ਰੇਤ ਦਾ ਘਰ ਬਣਾ ਕੇ ਉਹਦੇ 'ਚ ਰਹਿਣਾ ਸ਼ੁਰੂ ਕਰਦੇ ਅਤੇ ਰੇਤ ਦੇ ਘਰ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਸਥਿਰ ਸਮਝੇ, ਉਹ ਕਿੰਨਾ ਕੁ ਸਿਆਣਾ। ਕਬੀਰ ਜੀ ਕਹਿੰਦੇ ਨੇ ਬਲੂਆ ਕੇ ਘਰੂਆ ਮੈਂ ਬਸਤੇ, ਫੁਲਵਤ ਦੇਹ ਆਨੇ। ਕਹੋ ਕਬੀਰ, ਭਗਤ ਕਬੀਰ ਜੀ ਕਹਿੰਦੇ ਨੇ ਮੈਂ ਇਹ ਕਹਿਣਾ ਚਾਹੁੰਦਾ ਭਾਈ, ਮੇਰੇ ਰੱਬ ਦੇ ਨਾਮ ਤੋਂ ਬਿਨਾਂ ਬੁੱਢੇ ਬਹੁਤ ਸਿਆਣੇ, ਬੜੇ ਬੜੇ ਸਿਆਣੇ ਲੋਕ ਵੀ ਡੁੱਬ ਗਏ ਇੱਕ ਰੱਬ ਦੇ ਸਿਮਰਨ ਤੋਂ ਬਿਨਾਂ। ਉਹਨਾਂ ਦੇ ਪੱਲੇ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਪੈਂਦਾ। ਅਤੇ ਕਬੀਰ ਜੀ ਕਹਿੰਦੇ ਨੇ ਹੰਕਾਰੀ ਬੰਦਿਆ ਮੇਰੀ ਗੱਲ ਧਿਆਨ ਨਾ ਸੁਣ, ਕਿਉਂ ਫੁੱਲਿਆ ਫੁੱਲਿਆ ਫਿਰਦਾ ਹੈ? ਟੇਢੀ ਪਾਗ ਟੇਢੇ ਚੱਲੇ ਲਾਗੇ ਵੀਰੇ ਖਾਣ। ਟੇਢੀ ਪੱਗ ਬਣਦਾ ਹੈ ਹੰਕਾਰ ਵਿੱਚ, ਜਵਾਨੀ ਵਿੱਚ ਟੇਢੀ ਪੱਗ ਬਣਦਾ ਹੈ। ਵੇਖੋ ਸਾਧ ਸੰਗਤ, ਕੁਝ ਗੱਲਾਂ ਗੁਰੂ ਸਾਹਿਬ ਨੇ ਭਗਤਾਂ ਨੇ ਬੜੀ ਰਮਝ ਵਾਲੀ ਆਖੀਆਂ ਨੇ। ਭਗਤ ਕਬੀਰ ਜੀ ਨੇ ਪੱਗ ਦੀ ਗੱਲ ਬਹੁਤ ਵਾਰੀ ਕੀਤੀ ਹੈ। ਇਹਦਾ ਭਾਵ ਇਹ ਹੋਇਆ, ਭਗਤ ਕਬੀਰ ਸਾਹਿਬ ਜੀ ਪੱਗ ਬੰਨ੍ਹਦੇ ਸਨ, ਦਸਤਾਰ ਸਜਾਉਂਦੇ ਸਨ। ਭਗਤ ਕਬੀਰ ਜੀ ਕਹਿੰਦੇ ਨੇ ਟੇਢੀ ਪਾਗ ਟੇਢੇ ਚੱਲੇ ਲਾਗੇ ਵੀਰੇ ਖਾਣ, ਭਾਉ ਭਗਤ ਸਿਉ ਕਾਜ ਨ ਕਛੂਐ ਮੇਰੋ ਕਾਮ ਦੀਵਾਨ। ਕਬੀਰ ਜੀ ਕਹਿੰਦੇ ਨੇ ਓਏ ਮੁੰਡਿਆ, ਓਏ ਗੱਭਰੂਆ, ਕੀ ਤੂੰ ਪਾਣ ਦੇ ਬੀੜੇ ਚੱਬਦਾ ਰਹਿੰਦਾ ਏ? ਸੰਗਤ ਵਿੱਚ ਆਇਆ ਕਰ, ਗੁਰੂ ਕੇ ਸੰਗਤ ਵਿੱਚ ਆਇਆ ਕਰ, ਵਾਹਿਗੁਰੂ ਆਇਆ ਜਾ, ਰੱਬ ਰੱਬ ਕਰਿਆ ਕਰ, ਰਾਮ ਰਾਮ ਕਰਿਆ ਕਰ। ਭਾਉ ਭਗਤ ਸਿਉ ਕਾਜ ਨ ਕਛੂ, ਉਹ ਬੰਦਾ ਪਤਾ ਕੀ ਕਹਿਣ ਲੱਗਾ? ਕਹਿਣ ਲੱਗਾ ਕਬੀਰ ਜੀ, ਇਹ ਰੱਬ ਦੀ ਭਗਤੀ ਕਰਨੀ ਇਹ ਮੇਰਾ ਕੰਮ ਨਹੀਂ ਹੈ, ਇਹ ਤੇ ਭਗਤਾਂ ਦਾ ਕੰਮ ਹੈ, ਇਹ ਤੇ ਤੁਹਾਡਾ ਕੰਮ ਹੈ। ਭਾਉ ਭਗਤ ਸਿਉ ਕਾਜ ਨ ਕਛੂ ਹੈ, ਮੈਂ ਭਗਤੀ ਕੋਲੋਂ ਕੀ ਲੈਣਾ ਹੈ, ਮੈਂ ਰੱਬ ਕੋਲੋਂ ਕੀ ਲੈਣਾ ਹੈ? ਮੇਰੋ ਕਾਮ ਦੀਵਾਨ, ਮੇਰਾ ਕੰਮ ਹੈ ਹਕੂਮਤ ਕਰਨੀ, ਚੌਧਰ ਕਰਨੀ, ਐਸ਼ ਪ੍ਰਸਤੀ ਕਰਨੀ। ਬਾਬਾ ਕਬੀਰ ਜੀ ਕਹਿੰਦੇ ਨੇ ਰਾਮ ਵਿਸਾਰਿਓ ਹੈ ਅਭਮਾਨ, ਭਾਈ ਤੂੰ ਤੇ ਹੰਕਾਰ ਵਿੱਚ ਰੱਬ ਨੂੰ ਭੁਲਾ ਦਿੱਤਾ ਹੈ। ਕਣਕ ਕਾਮਣੀ ਮਹਾਂ ਸੁੰਦਰੀ, ਪੇਖ ਪੇਖ ਸੱਚ ਮਾਣ। ਕਬੀਰ ਜੀ ਕਹਿੰਦੇ ਨੇ ਤੂੰ ਦੋ ਚੀਜ਼ਾਂ ਨੂੰ ਸਦਾ ਰਹਿਣ ਵਾਲਾ ਮੰਨ ਲਿਆ, ਇੱਕ ਸੋਨਾ ਅਤੇ ਇੱਕ ਇਸਤਰੀ, ਇਹ ਸਦਾ ਰਹਿਣ ਵਾਲੀਆਂ ਚੀਜ਼ਾਂ ਨਹੀਂ ਹਨ। ਇਸੇ ਕਰਕੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਇੱਥੇ ਕੋਈ ਸੰਗੀ ਸਾਥੀ ਨਹੀਂ ਬਣਦਾ। ਸਾਧ ਸੰਗਤ, ਬਾਬਾ ਫਰੀਦ ਸਾਹਿਬ ਜੀ ਪਾਗ ਪੱਟਣ ਦੇ ਰਹਿਣ ਵਾਲੇ ਸਨ। ਇੱਕ ਸੇਠ ਆਇਆ, ਉਸ ਸੇਠ ਨੇ ਆਣ ਕੇ ਆਖਿਆ ਫਰੀਦ ਸਾਹਿਬ ਜੀ, ਅੱਲਾ ਕਾ ਰਹਿਮੋ ਕਰਮ ਹੋਇਆ ਹੈ, ਘਰ ਬਣ ਗਿਆ ਹੈ, ਮਹੱਲ ਬਣ ਗਿਆ ਹੈ, ਕਿਰਪਾ ਕਰਕੇ ਆਪਣੇ ਮੁਬਾਰਕ ਚਰਨ ਪਾਇਓ। ਬਾਬਾ ਫਰੀਦ ਸਾਹਿਬ ਆਖਣ ਲੱਗੇ ਜ਼ਰੂਰ ਆਵਾਂਗਾ। ਉਸ ਵੇਲੇ ਬਾਬਾ ਫਰੀਦ ਸਾਹਿਬ ਜੀ ਬਜ਼ੁਰਗ ਸਨ, ਉਹਦੇ ਘਰ ਗਏ, ਬਾਕੀ ਸਾਰੇ ਅਮੀਰਜ਼ਾਦੇ ਸਾਰੇ ਅਮੀਰ ਲੋਕ ਵੀ ਆਏ, ਧਨਾੜ ਲੋਕ ਵੀ ਆਏ। ਨਮਾਜ਼ ਅਦਾ ਹੋਈ, ਨਮਾਜ਼ ਤੋਂ ਬਾਅਦ ਲੰਗਰ ਪਾਣੀ ਛਕ ਕੇ ਸਾਰੇ ਲੋਕ ਵਧਾਈਆਂ ਦਿੰਦੇ ਜਾ ਰਹੇ ਨੇ, ਵਧਾਈਆਂ ਦਿੰਦੇ ਜਾ ਰਹੇ ਹਨ, ਪਰ ਭਗਤਾਂ ਕੀ ਚਾਲਣ ਰਾਜੇ। ਬਾਬਾ ਫਰੀਦ ਸਾਹਿਬ ਜੀ ਨੇ ਵਧਾਈ ਨਹੀਂ ਦਿੱਤੀ। ਬਾਬਾ ਫਰੀਦ ਸਾਹਿਬ ਜੀ ਉਹਨੂੰ ਕਹਿੰਦੇ ਨੇ, ਇੱਕ ਮੁੰਡੇ ਨੂੰ, ਗੱਭਰੂ ਨੂੰ ਕਹਿੰਦੇ ਨੇ ਵੀ ਜਾ ਇਸ ਸੇਠ ਨੂੰ ਬੁਲਾ ਕੇ ਲਿਆ। ਜਦੋਂ ਉਹ ਸੇਠ ਆਇਆ ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਸੇਠ ਜੀ, ਪੁੱਤਰ ਅੱਲਾਹ ਕਾ ਰਹਿਮੋ ਕਰਮ ਹੋਇਆ ਹੈ, ਤੇਰਾ ਘਰ ਬਣ ਗਿਆ ਹੈ, ਮਹੱਲ ਬਣ ਗਿਆ ਹੈ, ਪਰ ਪੁੱਤਰ ਹੁਣ ਇੱਕ ਗੱਲ ਦਾ ਚੇਤਾ ਰੱਖੀ, ਇਸ ਮਹੱਲ ਦੇ ਨਾਲ ਕਿਤੇ ਚਿੱਤ ਲਾ ਕੇ ਨਾ ਬੈਠ ਜੀ। ਫਰੀਦਾ ਕੋਠੇ ਮੰਡਪ ਮਾੜੀਆਂ, ਇਹ ਤਾਂ ਨਾ ਲਾਏ ਚਿੱਤ, ਚਿੱਤ ਲਾ ਕੇ ਨਾ ਬੈਠੀ। ਸਾਧ ਸੰਗਤ ਖਿਮਾ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਤੇ ਨਹੀਂ ਲਿਖਿਆ ਹੋਇਆ ਵੀ ਪਰਿਵਾਰ ਨਹੀਂ ਚਾਹੀਦਾ, ਕਿਤੇ ਨਹੀਂ ਲਿਖਿਆ ਹੋਇਆ ਵੀ ਘਰ ਵਧੀਆ ਨਹੀਂ ਚਾਹੀਦਾ, ਬਸ਼ਰਤੇ ਕਿ ਨੇਕ ਕਮਾਈ ਦਾ ਹੋਵੇ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਭਾਈ ਇੱਕ ਗੱਲ ਦਾ ਚੇਤਾ ਰੱਖੀ, ਰਹੀ ਇਸ ਘਰ ਦੇ ਵਿੱਚ ਪਰ ਕਿਤੇ ਚਿੱਤ ਲਾ ਕੇ ਨਾ ਇਹਦੇ ਨਾਲ ਬੈਠੀ। ਆ ਜਨਮ ਸਾਖੀ ਪੜ੍ਹ ਕੇ ਦੇਖੋ, ਬਾਬਾ ਨਾਨਕ ਜੀ ਵਾਰ ਵਾਰ ਕਹਿੰਦੇ ਨੇ, ਜਿਹਦੇ 'ਤੇ ਪ੍ਰਸੰਨ ਹੁੰਦੇ ਨੇ, ਪੁਰਖਾ ਤੈਨੂੰ ਮੇਰਾ ਕਰਤਾਰ ਚੇਤਾ ਆਵੇ, ਮੇਰਾ ਰੱਬ ਤੈਨੂੰ ਚੇਤਾ ਆਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਵਾਰ ਵਾਰ ਜਨਮ ਸਾਖੀਆਂ 'ਚ ਕਹਿੰਦੇ ਨੇ, ਪੁਰਖਾ ਤੈਨੂੰ ਮੇਰਾ ਕਰਤਾਰ ਚੇਤਾ ਆਵੇ। ਅਤੇ ਪਰਿਵਾਰ 'ਤੇ ਚਾਹੀਦਾ ਹੈ, ਸਿੱਖ ਗ੍ਰਿਸ਼ਤੀ ਚਾਹੀਦਾ, ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਪਰਿਵਾਰ ਵਿੱਚ ਰਹਿੰਦਾ ਹੋਇਆ, ਬੱਚਿਆਂ ਵਿੱਚ ਹੱਸਦਾ ਖੇਡਦਾ, ਇੱਕ ਕੰਮ ਕਰੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਾਹੀਂ ਤੇਰਾ ਨਾਲੇ, ਯਾਦ ਰੱਖੀ ਚੇਤਾ ਰੱਖੀ, ਧੀਆਂ ਪੁੱਤਰਾਂ ਦੋ ਤਰਿਆਂ 'ਚ ਖੇਡਦਾ ਹੋਇਆ ਹੱਸਦਾ ਖੇਡਦਾ, ਇੱਕ ਗੱਲ ਦਾ ਚੇਤਾ ਰੱਖੀ, ਇਸ ਪਰਿਵਾਰ ਨੇ ਤੇਰੇ ਨਾਲ ਨਹੀਂ ਜਾਣਾ। ਸਾਧ ਸੰਗਤ ਇਸੇ ਕਰਕੇ ਤਾਂ ਬਾਬਾ ਨਾਨਕ ਜੀ ਕਹਿੰਦੇ ਨੇ, ਆਖਰ ਬੇਹਫਤਮ ਕਸ ਨਾ ਦਾਰਦ ਚੂੰ ਸ਼ਵਦ ਤਕਬੀਰ। ਜਦੋਂ ਆਖਰ ਬੰਦਾ ਡਿੱਗ ਪੈਂਦਾ ਹੈ, ਕੋਈ ਬੰਦੇ ਦਾ ਹੱਥ ਨਹੀਂ ਫੜਦਾ, ਕੋਈ ਬੰਦੇ ਦੀ ਬੌੜੀ ਨਹੀਂ ਕਰਦਾ। ਉਹ ਪਾਵਨ ਬਚਨ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜੋ ਅੱਜ ਦਾ ਪਾਵਨ ਬਚਨ ਹੈ। ਬਾਬਾ ਕਬੀਰ ਜੀ ਕਹਿੰਦੇ, ਤੀ ਕਿਉਂ ਐਵੇਂ ਹੰਕਾਰਿਆ ਫਿਰਦਾ, ਕਿਉਂ ਐਵੇਂ ਆਫਰਿਆ ਆਫਰਿਆ ਫਿਰਦਾ ਏ।
ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ।
ਉਹ ਦਿਨ ਤੈਨੂੰ ਭੁੱਲਣਾ ਨਹੀਂ ਸੀ ਚਾਹੀਦਾ, ਜਿਹੜਾ ਤੈਨੂੰ ਦਿਨ ਭੁੱਲ ਗਿਆ। ਪਾਵਕ ਬੜਾ ਔਖਾ ਸਾਂ, ਪਰੇਸ਼ਾਨ ਸਾਂ, ਬੜਾ ਦੁਖੀ ਸਾਂ, ਤੂੰ ਅਰਦਾਸਾਂ ਕੱਢਦਾ ਸਾਂ, ਮੈਨੂੰ ਇਸ ਨਰਕ ਵਿੱਚੋਂ ਕੱਢੋ, ਮਹਾਰਾਜ ਮੈਂ ਗੁਰੂ ਦੀ ਭਗਤੀ ਕਰਿਆ ਕਰਾਂਗਾ, ਸੰਗਤ ਵਿੱਚ ਜਾਇਆ ਕਰਾਂਗਾ। ਉਹ ਦਿਨ ਤੈਨੂੰ ਭੁੱਲਣਾ ਨਹੀਂ ਸੀ ਚਾਹੀਦਾ।
ਰਹਾਓ ਜਿਉ ਮਧੁਮਾਖੀ ਤਿਉ ਸਠੋਰ ਰਸ ਜੋਰ ਜੋਰ ਧਨ ਕੀਆ।
ਭਗਤ ਕਬੀਰ ਜੀ ਕਹਿੰਦੇ ਨੇ, ਤੂੰ ਪਤਾ ਕੀ ਕਰਦਾ, ਧਨ ਨੂੰ ਜੋੜੀ ਜਾਣਾ ਏ, ਧਨ ਨੂੰ ਜੋੜੀ ਜਾਣਾ ਏ। ਭਗਤ ਜੀ ਕਹਿੰਦੇ ਨੇ, ਇੱਕ ਸ਼ਹਿਦ ਦੀ ਮੱਖੀ ਜਿਹੜੀ ਹੁੰਦੀ ਹੈ, ਬਾਗਾਂ ਵਿੱਚ ਜਾਂਦੀ ਹੈ, ਫੁੱਲਾਂ 'ਤੇ ਬੈਠਦੀ ਹੈ, ਉੱਥੋਂ ਰਸ ਇਕੱਠਾ ਕਰ ਕਰਕੇ ਲਿਆਉਂਦੀ ਹੈ, ਛੱਜੇ ਵਿੱਚ ਸ਼ਹਿਦ ਇਕੱਠਾ ਕਰ ਲੈਂਦੀ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਹੁੰਦਾ ਕੀ ਹੈ, ਇਹ ਵਿਚਾਰੀ ਬਾਗਾਂ ਵਿੱਚੋਂ, ਫੁਲਵਾੜੀਆਂ ਵਿੱਚੋਂ ਰਸ ਕੱਢ ਕੱਢ ਕੇ ਫੁੱਲਾਂ ਦਾ ਲਿਆਉਂਦੀ ਹੈ, ਪਰ ਜਦੋਂ ਸ਼ਹਿਦ ਇਕੱਠਾ ਹੋ ਜਾਏ, ਇਹਦੇ ਪੱਲੇ ਕੁਛ ਨਹੀਂ ਪੈਂਦਾ, ਸ਼ਹਿਦ ਚੋਣ ਵਾਲਾ ਆਉਂਦਾ ਹੈ, ਇਹਦੇ ਮੂੰਹ ਵਿੱਚ ਸਵਾਹ ਪਾ ਕੇ ਸ਼ਹਿਦ ਆਪ ਚੋ ਕੇ ਲਿਆ ਜਾਂਦਾ ਹੈ। ਜਿਉਂ ਮਧਮਾਖੀ, ਜਿਵੇਂ ਕਬੀਰ ਜੀ ਕਹਿੰਦੇ ਨੇ, ਭਾਈ ਜਿਸ ਤਰ੍ਹਾਂ ਸ਼ਹਿਦ ਦੀ ਮੱਖੀ ਸ਼ਹਿਦ ਇਕੱਠਾ ਕਰਦੀ ਰਹਿੰਦੀ ਹੈ, ਜੈਸੇ ਮਧਮਾਖੀ ਸੰਚ ਸੰਚ ਕੈ ਇਕੱਤਰ ਕਰੈ ਹਰੈ ਮਧ ਆਏ ਤਾਂ ਕਿ ਮੁੱਖ ਸ਼ਾਰ ਡਾਰ ਕੈ। ਇਹ ਜਿਹੜੀ ਮੱਖੀ ਹੈ, ਇਹਨੇ ਸ਼ਹਿਦ ਇਕੱਠਾ ਕੀਤਾ, ਪਰ ਹੋਇਆ ਕਿ ਸ਼ਹਿਦ ਚੋਣ ਵਾਲਾ ਆਇਆ, ਸ਼ਹਿਦ ਚੋ ਕੇ ਲੈ ਗਿਆ, ਇਹਦੇ ਮੂੰਹ ਵਿੱਚ ਸਵਾਹ ਹੀ ਪਾ ਗਿਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਧਰ ਖੋਦ ਖੋਦ ਬਿਲ ਸਾਜੇ ਮੂਸਾ ਪੈਸਤ ਸਰਪ ਤਾਏ ਖਾਹੇ ਤਾਹੇ ਮਾਰ ਕੈ। ਇਸੇ ਤਰ੍ਹਾਂ ਭਾਈ ਜਿਹੜਾ ਚੂਹਾ ਹੈ, ਇਹ ਖੁੱਡ ਕੱਢਦਾ ਰਹਿੰਦਾ ਹੈ, ਖੁੱਡ ਕੱਢਦਾ ਰਹਿੰਦਾ ਹੈ, ਸੱਪ ਆਉਂਦਾ ਹੈ, ਇਹਦਾ ਬਣਿਆ ਬਣਾਤਾ ਘਰ ਖੋਹ ਲੈਂਦਾ ਹੈ,
ਆਪ ਉਹਦੇ ਵਿੱਚ ਖੁੱਡ 'ਚ ਵੜ ਕੇ ਬਹਿ ਜਾਂਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਪਾਪ ਕਰ ਕਰ ਕੋਟ ਮਾਇਆ ਜੋੜ ਜੋੜ, ਅੰਤ ਕਾਲ ਛਾੜ ਚੱਲੇ ਦੋਨੋਂ ਕਰ ਚਾਰ ਕਹਿ। ਇਸੇ ਤਰ੍ਹਾਂ ਭਾਈ ਬੰਦਾ ਮਾਇਆ ਇਕੱਠੀ ਕਰਦਾ ਰਹਿੰਦਾ ਹੈ, ਮਾਇਆ ਇਕੱਠੀ ਕਰਦਾ ਰਹਿੰਦਾ, ਅਖੀਰ ਵੇਲੇ ਮਾਇਆ ਇਹਦੀ ਨਹੀਂ ਰਹਿੰਦੀ। ਕਬੀਰ ਜੀ ਕਹਿੰਦੇ ਨੇ, ਸੂਮੇ ਧਨ ਰਾਖਣ ਕੋ ਦੀਆ। ਜਿਹੜਾ ਕੰਜੂਸ ਬੰਦਾ ਹੈ, ਰੱਬ ਨੇ ਇਹਨੂੰ ਧਨ ਦਿੱਤਾ ਹੈ ਵੀ ਇਹ ਧਨ ਸਾਂਭ ਕੇ ਰੱਖੀ, ਇਹਦੇ ਵਿੱਚੋਂ ਖਰਚੀ ਨਾ, ਇਹਦੇ ਵਿੱਚੋਂ ਵਰਤੀ ਨਾ। ਸੂਮੇ ਧਨ ਰੱਖਣ ਕੋ ਦੀਆ, ਮੁਗਦ ਕਹੇ ਧਨ ਮੇਰਾ। ਕੰਜੂਸ ਬੰਦੇ ਨੂੰ ਰੱਬ ਜੀ ਨੇ ਧਨ ਰੱਖਣ ਵਾਸਤੇ ਦਿੱਤਾ, ਪਰ ਇਹ ਬੰਦਾ ਕਮਲਾ ਸੋਚਦਾ ਇਹ ਧਨ ਮੇਰਾ ਹੈ। ਸੂਮੇ ਧਨ ਰੱਖਣ ਕੋ ਦੀਆ, ਮੁਗਦ ਕਹੇ ਧਨ ਮੇਰਾ, ਪਰ ਮੂਰਖ ਕਹਿੰਦਾ ਧਨ ਮੇਰਾ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਕੋਈ ਗੱਲ ਨਹੀਂ, ਜਮ ਕਾ ਡੰਡ ਮੂੜ ਮੈਂ ਲਾਗੈ, ਖਿਣ ਮੈਂ ਕਰੇ ਨਬੇਰਾ। ਜਦੋਂ ਜਮ ਦੂਤਾਂ ਦਾ ਆਣ ਕੇ ਡੰਡਾ ਵੱਜਿਆ ਤੇਰੇ ਸਿਰ ਵਿੱਚ, ਉਦੋਂ ਇੱਕ ਪਲ ਵਿੱਚ ਪਤਾ ਲੱਗ ਜਾਏਗਾ, ਪੁੱਤਰਾ ਇਹ ਧਨ ਤੇਰਾ ਨਹੀਂ ਹੈ। ਇਹ ਧਨ ਤੇਰੇ ਪੁੱਤਰਾਂ ਦਾ ਹੋ ਸਕਦਾ, ਪੋਤਰਿਆਂ ਦਾ ਹੋ ਸਕਦਾ, ਤੇਰੇ ਕੰਮ ਆਉਣ ਵਾਲੀ ਕੋਈ ਚੀਜ਼ ਨਹੀਂ ਹੈ। ਇਸੇ ਕਰਕੇ ਤੇ ਗੁਰੂ ਅਰਜਨ ਸਾਹਿਬ ਜੀ ਸਾਨੂੰ ਸੋਦਰ ਦੀ ਬਾਣੀ 'ਚ ਹਰ ਰੋਜ਼ ਕਹਿੰਦੇ ਨੇ, ਭਾਈ ਅਵਰ ਕਾਜ ਤੇਰਾ ਕੇ ਤੈਨ ਕਾਮ। ਬੰਦਾ 100 ਏਕੜ ਜ਼ਮੀਨ ਬਣਾ ਲਏ, 1000 ਏਕੜ ਜ਼ਮੀਨ ਬਣਾ ਲਏ, ਪਰ ਸਾਧ ਸੰਗਤ ਉਹ ਸਾਡੇ ਪੁੱਤਰਾਂ ਦੇ ਕੰਮ ਆ ਸਕਦੀ ਹੈ, ਪੋਤਰਿਆਂ ਦੇ ਕੰਮ ਆ ਸਕਦੀ ਹੈ। ਗੁਰੂ ਜੀ ਕਹਿੰਦੇ ਨੇ, ਤੇਰੇ ਕੰਮ ਆਉਣ ਵਾਲੀ ਕੋਈ ਚੀਜ਼ ਹੋਰ ਹੈ, ਅਵਰ ਕਾਜ ਤੇਰੇ ਕੇ ਤੈਨ ਕਾਮ। ਇਹ ਜਾਇਦਾਦ ਤੇਰੇ ਪੁੱਤ ਪੋਤਰਿਆਂ ਦੇ ਕੰਮ ਆ ਸਕਦੀ ਹੈ, ਤੂੰ ਇੱਕ ਕੰਮ ਕਰ, ਮਿਲ ਸਾਧ ਸੰਗਤ ਭਜ ਕੇਵਲਣਾ, ਭਾਈ ਸਤ ਸੰਗਤ ਵਿੱਚ ਆਇਆ ਕਰ, ਪਰਮੇਸ਼ਰ ਦਾ ਨਾਮ ਜਪਿਆ ਕਰ। ਇਹੀ ਆ ਜਿਹੜੀ ਤੇਰੇ ਨਾਲ ਨਿਭਣ ਵਾਲੀ ਵਸਤੂ ਹੈ।
ਮਰਤੀ ਬਾਰ ਲੇਹੋ ਲੇਹੋ ਕਰੀਐ, ਭੂਤ ਰਹਿਣ ਕਿਉਂ ਦੀਆ।
ਭਗਤ ਕਬੀਰ ਜੀ ਕਹਿੰਦੇ ਨੇ, ਬਸ ਤੇਰਾ ਧਨ ਇੰਨਾ ਕੁ ਸਮਾਂ ਜਿੰਨਾ ਚਿਰ ਤੇਰੇ ਸਵਾਸ ਚੱਲਦੇ ਨੇ। ਮਰਤੀ ਬਾਰ ਲੇਹੋ ਲੇਹੋ ਕਰੀਐ, ਜਦੋਂ ਬੰਦਾ ਮਰ ਜਾਏ ਉਹਦਾ ਇਸ਼ਨਾਨ ਕਰਵਾਉਣ ਲੱਗਣ, ਕਹਿੰਦੇ ਨੇ ਭਾਈ ਇਹਦੀਆਂ ਜੇਬਾਂ ਫੋਲ ਲਓ, ਇਹਦੇ ਕੋ ਹੱਥ ਨੂੰ ਕੋਈ ਸੋਨਾ ਚਾਂਦੀ ਪਿਆ ਹੋਇਆ ਤਾਂ ਉਹ ਵੀ ਉਤਾਰ ਲਓ। ਭਗਤ ਕਬੀਰ ਜੀ ਕਹਿੰਦੇ ਨੇ, ਪੁੱਤਰਾ ਜਬ ਲਗ ਤੇਲ ਦੀਵੇ ਮੁੱਖ ਬਾਤੀ, ਤਬ ਸੂਜੈ ਸਭ ਕੋਈ। ਜਿੰਨਾ ਚਿਰ ਦੀਵੇ ਵਿੱਚ ਤੇਲ ਹੋਵੇ, ਤੇਲ ਬਲਦਾ ਰਹਿੰਦਾ ਹੈ, ਬੱਤੀ ਜਗਦੀ ਰਹਿੰਦੀ ਹੈ। ਜਬ ਲਗ ਤੇਲ ਦੀਵੇ ਮੁੱਖ ਬਾਤੀ, ਤਬ ਸੂਜੈ ਸਭ ਕੋਈ, ਓਨਾ ਚਿਰ ਚਾਨਣ ਹੁੰਦਾ ਹੈ ਜਿੰਨਾ ਚਿਰ ਤੇਲ ਬਲਦਾ ਰਹੇ, ਬੱਤੀ ਬਲਦੀ ਰਹੇ। ਕਬੀਰ ਜੀ ਕਹਿੰਦੇ ਨੇ, ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਜਦੋਂ ਦੀਵਾ ਬੁੱਝ ਜਾਏ, ਭਾਵ ਕਿ ਤੇਲ ਮੁੱਕ ਜਾਏ, ਬੱਤੀ ਬੁੱਝ ਜਾਂਦੀ ਹੈ। ਕਬੀਰ ਜੀ ਕਹਿੰਦੇ ਨੇ, ਫਿਰ ਘਰ ਵਿੱਚ ਹੀ ਬੰਦੇ ਨੂੰ ਠੇਡੇ ਲੱਗਦੇ ਨੇ। ਸਾਧ ਸੰਗਤਾਂ ਦੀਵਾਲੀ ਲੰਘ ਕੇ ਗਈ ਹੈ, ਅਤੇ ਕਬੀਰ ਜੀ ਦਾ ਇੱਕ ਪਾਵਨ ਸ਼ਬਦ ਹੈ ਵੀ ਦੀਵਾਲੀ ਦੀ ਰਾਤ ਨੂੰ ਲੋਕ ਦੀਵੇ ਜਗਾਉਂਦੇ ਨੇ, ਉਹ ਦੀਵੇ ਅੱਧੀ ਕੁ ਰਾਤ ਤੱਕ ਜਗਦੇ ਨੇ, ਪਿੱਛੋਂ ਬੁੱਝ ਜਾਂਦੇ ਹਨ। ਕਬੀਰ ਜੀ ਕਹਿੰਦੇ ਨੇ, ਦੀਵਾਲੀ ਵਾਲੀ ਰਾਤ ਨੂੰ ਜਗੇ ਹੋਏ ਦੀਵੇ, ਬੁੱਝੇ ਹੋਏ ਦੀਵੇ ਕਈ ਕਈ ਦਿਨ ਘਰਾਂ ਦੇ ਬਨੇਰਿਆਂ ਦੇ ਪਏ ਰਹਿੰਦੇ ਨੇ। ਪੁੱਤਰਾ ਜਿੱਦਣ ਇਹ ਤੇਰਾ ਦੀਵਾ ਬੁੱਝ ਗਿਆ ਨਾ, ਰੇ ਬਉਰੇ ਤੋਹੇ ਘਰੀ ਨਾ ਰੱਖਿਆ ਕੋਈ, ਤੂੰ ਰਾਮ ਨਾਮ ਜਪ ਸੋਈ। ਦੀਵਾਲੀ ਲੰਘੀ ਨੂੰ ਕਿੰਨੇ ਦਿਨ ਹੋ ਗਏ ਨੇ, 10-11 ਦਿਨ, ਅਜੇ ਵੀ ਕਈਆਂ ਦੇ ਘਰਾਂ 'ਤੇ ਦੀਵੇ ਪਏ ਹੋਣਗੇ ਬੁੱਝੇ ਹੋਏ। ਕਬੀਰ ਜੀ ਕਹਿੰਦੇ ਨੇ, ਪੁੱਤਰ ਜਿੱਦਣ ਤੇਰਾ ਇਹ ਦੀਵਾ ਬੁੱਝ ਗਿਆ, ਰੇ ਬਉਰੇ ਤੋਹੇ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਹੇ ਭਾਈ, ਰੱਬ ਦਾ ਨਾਮ ਜਪਿਆ ਕਰ, ਪਰਮੇਸ਼ਰ ਦਾ ਨਾਮ ਜਪਿਆ ਕਰ।
ਦੇਹੋਰੀ ਲਓ ਬਰੀ ਨਾਰ ਸਿੰਘ ਭਾਈ,
ਮਹਾਰਾਜ ਕਹਿੰਦੇ ਨੇ, ਜਿਹੜੀ ਤੇਰੀ ਇਸਤਰੀ ਜਿਹੜੀ ਤੂੰ ਵਿਆਹ ਕੇ ਲਿਆਂਦੀ ਸੀ, ਤੇਰੇ ਨਾਲ ਹਰ ਵੇਲੇ ਰਹਿੰਦੀ ਸੀ,
ਆਗੈ ਸੱਜਣ ਸੁਹੇਲਾ,
ਘਰ ਦੀ ਦਲੀਜ ਤੱਕ ਉਹ ਘਰ ਵਾਲੀ ਜਾਂਦੀ ਹੈ। ਜਦੋਂ ਮੁਰਦੇ ਨੂੰ ਇਸ਼ਨਾਨ ਕਰਵਾਇਆ ਜਾਏ, ਅਰਥੀ 'ਤੇ ਪਾਉਣ ਵਾਸਤੇ ਜਦੋਂ ਚੁੱਕ ਕੇ ਖੜਦੇ ਨੇ, ਘਰ ਦੇ ਦਰਵਾਜ਼ੇ ਤੱਕ ਤੇਰੇ ਘਰ ਵਾਲੀ ਨਾਲ ਰੋਂਦੀ ਜਾਂਦੀ ਹੈ, ਕਰਲਾਉਂਦੀ ਜਾਂਦੀ ਹੈ।
ਮਾਰੇ ਘੱਟ ਲਓ ਸਭ ਲੋਕ ਕੁਟੰਬ ਭਾਇਓ, ਆਗੈ ਹੰਸ ਅਕੇਲਾ।
ਭਗਤ ਕਬੀਰ ਜੀ ਕਹਿੰਦੇ ਨੇ, ਘਰ ਦੀ ਦਲੀਜ ਤੱਕ ਘਰ ਵਾਲੀ ਜਾਂਦੀ ਹੈ, ਉਸ ਤੋਂ ਅੱਗੇ ਸੱਜਣ ਮਿੱਤਰ ਚੁੱਕ ਲੈਂਦੇ ਨੇ, ਉਸ ਤੋਂ ਅਗਲੇ ਪਾਸੇ ਰਿਸ਼ਤੇਦਾਰ ਕੁਟੰਬੀ ਸਾਰੇ, ਪਿੰਡ ਵਾਲੇ ਨਗਰ ਵਾਲੇ ਸਾਰੇ ਤੇਰੇ ਰਿਸ਼ਤੇਦਾਰ ਸੰਬੰਧੀ। फिर शमशान घाट तक तेरे नाल जांदे ने। भगत कबीर जी कहिंदे ने याद रखी शमशान घाट तो अगे पुत्रा तेनू कल्ले जाना पएगा, तेरा कोई साथी नहीं बनेगा। इसे करके तो साध संगत बार बार किया गया है, हर बिन कौन सहाई मन का, भई रब तो बिना कौन सहायता करदा, कोई उथे बाणी फड़दा। हाँ जी,
कहत कबीर सुनहो रे प्राणी,
भगत कबीर जी कहंदे ने हे प्राणी हे भाई मेरी बेनती सुन। हाँ जी,
परे काल ग्रस कुआ,
जिस खूह विच तू डिग्गा होया है उस खूह नूं मौत ने घेरिया होया है, भाव के एक एक दिन करके एक एक श्वास करके साडी उम्र कट रही है, कट रही है, पर बंदा ये गल नहीं समझदा। इसे करके साध संगत बाबा नानक जी कहंदे ने दिन स चढ़ै फिर आथ वह रहन सबाई जाए, आप कटै नर ना बूझै नित मूसा लाज टकाए। धन गुरु नानक देव जी महाराज कहंदे ने पहला दिन चढ़िया, फिर शाम पै गई, फिर रात पै गई, दिन लंघिया रात पै गई वह भी लंघ गई, नित जिहड़ा मौत रूपी चूहा है वो साड़ी उम्र की रस्सी नूं कटदा जा रहा, पर यह बंदा इस गल नूं नहीं समझदा, इस पासे दा ध्यान नहीं आउंदा। साध संगत भगत कबीर जी कहिंदे ने कबीर टालै टोलै दिन गयाओ, ब्याज बढ़ंतो जाए, ना हर भजियो ना खत फटियो, काल पहुंचो आए। बंदा टाल मटोल करदा, दुनिया वाला काम होए एकदम कर लैंदा है, रब दे नां वाला काम कहिंदा आ जिम्मेवारी निभजे आ जिम्मेवारी निभजे। कबीर जी कहिंदे ने बंदे ने एक लिस्ट बनाई होई है, आ मेरा काम हो जे आ काम हो जे, इन्ने क काम हो जाए फिर असी रब रब ही करया करना है। कबीर टालै टोलै दिन गयो, ब्याज बढ़न तो जाए, इधर टाल मटोल करी जाता उधर ब्याज बढ़ता जाता, कर्जा चुकना सौखा है लाना औखा है। कबीर जी कहिंदे ने इधर टाल मटोल करी जाता उधर कर्जा मूल दे नाल ब्याज बढ़ता जाता। कबीर टालै टोलै दिन गयो, ब्याज बढ़न तो जाए, ना हर भजियो ना खत फटियो, काल पहुंचो आए। इन्हें एक लिस्ट बनाई हुई है, आ मेरे काम हो जाण। कबीर जी कहिंदे ने जिन्ने क काम हो जाते ने उन्ने क होर थले लिखी जाता, ये तेरा जिहड़ा चिट्ठा नहीं पटना, चिट्ठा नहीं तेरा पटना, भाव के ना तेरे काम मुकने ने ना तू रब दे नाम नूं जपना है।
झूठी माया आप बंधाए आ, ज्यों नलनी भ्रम सूआ।
भगत कबीर जी कहिंदे ने हे भाई जिवें तू माया विच लपटिया होया है, माया नूं अपनी जिंद दा आसरा समझ लिया है। कबीर जी कहिंदे ने भाई इसे तरह जिहड़ा तोता सी उह नलनी ते बैठा, उह नलनी इस तरह दी शिकारी ने लाई हुंदी है, ढोल वर्गी हुंदी है, लक्कड़ दा ढांचा जिहा, जदों तोता आण के बैठदा है उह ढोल जिहा घुम जांदा है, उह बड़े अपने पैरां दे नाल पहुंचे दे नाल ढोल नूं पकड़दा है, थले हेठां पानी रख्या हुंदा एक बाल्टी दे विच किसी भांडे दे विच, तोता सोचदा जे मैं इस नलनी नूं छड्ड दित्ता तो मैं डुब जावांगा, इस जंतर नूं मैं फड़ी रखा तां कि डुब ना जावां, उन्हें तैनूं शिकारी आण के पकड़ लैंदा है। इसे तरह भाई गरीब नवाज कहिंदे ने जिस माया विच तू लपटिया होया है ये माया छड्डण नूं तेरा जी नहीं करदा, माया नहीं छड्डनी इहदा मोह छड्डना है, ये नाल चित ला के नहीं बैठना। पुल चुक दी खिमा गुरु की संगत बख्शनहार धन गुरु रामदास जी का कोटान कोट शुक्र है, धन श्री गुरु रामदास महाराज श्री गुरु ग्रंथ साहब महाराज सिंह साहब ज्ञानी जगतार सिंह जी उन्हां दा बहुत धन्यवाद है, प्रधान साहब जी सत्कार योग। इस तरह भाई गुरसेव सिंह ने बड़ा सोहना पाठ किया है, आओ आखिरी पंक्तियाँ सरवण करिए फिर समाप्ति करिए जी।
कहत कबीर सुनहो रे प्राणी, परे काल ग्रस कुआ, झूठी माया आप बंधाए आ, ज्यों नलनी भ्रम सूआ। वाहिगुरु जी का खालसा वाहिगुरु जी की फतेह।